ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਿਪੂਰਨ ਪਰਮਾਤਮਾ ਨੇ ਸਾਡੀ ਹੋਂਦ ਜੋ ਬਣਾਈ ਹੈ, ਇਹ ਕੁਛ ਹਸਤੀਆਂ ਦਾ ਜੋੜ ਹੈ, ਜਦਕਿ ਪਰਮਾਤਮਾ ਆਜੋੜ ਨਹੀਂ ਹੈ, ਨਿਰਜੁਰ ਨਿਰੂਪ ਹੈ ਕਿ ਸੁੰਦਰ ਸਰੂਪ ਹੈ, ਉਹ ਆਪ ਹੀ ਆਪ ਹੈ, ਕੁਝ ਵਸਤੂਆਂ ਦਾ ਜੋੜ ਨਹੀਂ ਹੈ। ਜੈਸੇ ਬਿਲਡਿੰਗ ਹੈ, ਇੱਟਾਂ ਨੇ, ਸੀਮਿੰਟ ਹੈ, ਫਿਰ ਲੱਕੜ ਹੈ, ਤਰ੍ਹਾਂ ਤਰ੍ਹਾਂ ਦਾ ਸਾਜ਼ੋ ਸਮਾਨ ਹੈ, ਕਈ ਚੀਜ਼ਾਂ ਦਾ ਜੋੜ ਅਤੇ ਗੁਰਦੁਆਰੇ ਦੀ ਬਿਲਡਿੰਗ। ਸਾਡੀ ਹੋਂਦ ਵੀ ਕਈ ਚੀਜ਼ਾਂ ਦਾ ਜੋੜ ਹੈ। ਪਰਮਾਤਮਾ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨਿਰਜੁਰ ਨਿਰੂਪ ਹੈ, ਉਹ ਜੋੜ ਨਹੀਂ ਹੈ, ਆਪ ਹੀ ਆਪ ਹੈ। ਅਸੀਂ ਜੋੜ ਹਾਂ। ਇਸ ਜੋੜ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਦੇ ਨੇ, ਤਨ ਜੋ ਅਸਥੂਲ ਸਰੀਰ ਹੈ, ਮਨ ਜੋ ਸੂਕਸ਼ਮ ਸਰੀਰ ਹੈ, ਫਿਰ ਆਤਮਾ ਜੋ ਮੂਲ ਰੂਪ ਵਿੱਚ ਪਰਮਾਤਮਾ ਦੀ ਅੰਸ਼ ਹੈ। ਇਸ ਨੂੰ ਅਧਿਆਤਮਿਕ ਆਚਾਰੀਆ ਇੰਝ ਬਿਆਨ ਕਰਦੇ ਨੇ, ਇੱਕ ਸੂਰਜ, ਫਿਰ ਸੂਰਜ ਦੀਆਂ ਕਿਰਨਾਂ, ਫਿਰ ਕਿਰਨਾਂ ਤੋਂ ਰੋਸ਼ਨੀ, ਫਿਰ ਰੋਸ਼ਨੀ ਦੇ ਜੋ ਕੁਝ ਦਿਖਾਈ ਦੇ ਰਿਹਾ ਹੈ, ਨਹੀਂ ਹੈ ਰੋਸ਼ਨੀ ਤੋਂ ਨਹੀਂ ਦਿਖਾਈ ਦੇਗਾ, ਰੋਸ਼ਨੀ ਕਰਕੇ ਜੋ ਪ੍ਰਗਟ ਹੋ ਰਿਹਾ, ਜੋ ਰੋਸ਼ਨੀ ਕਰਕੇ ਦਿਖਾਈ ਦੇ ਰਿਹਾ। ਪ੍ਰਥਮ ਸੂਰਜ, ਫਿਰ ਉਸਦੀਆਂ ਕਿਰਨਾਂ, ਫਿਰ ਕਿਰਨਾਂ ਦੀ ਰੋਸ਼ਨੀ, ਫਿਰ ਰੋਸ਼ਨੀ ਦੇ ਜੋ ਕੁਝ ਪ੍ਰਗਟ ਹੋ ਰਿਹਾ, ਜੋ ਦਿਖਾਈ ਦੇ ਰਿਹਾ। ਜਿਸ ਤਰ੍ਹਾਂ ਇਹ ਬਾਹਰ ਅਸੀਂ ਦ੍ਰਿਸ਼ ਦੇਖਦੇ ਹਾਂ, ਇਸ ਤਰ੍ਹਾਂ ਅੰਦਰ ਪਰਮਾਤਮਾ, ਫਿਰ ਇਹ ਆਤਮਾ ਉਸਦੀ ਕਿਰਨ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾ ਗਦ ਪਰ ਮਿਟੇ ਨਾ ਮਨਸ। ਫਿਰ ਉਸੇ ਕਿਰਨ ਦੀ ਰੋਸ਼ਨੀ ਸਾਡਾ ਸੂਕਸ਼ਮ ਸਰੀਰ ਮਨ, ਫਿਰ ਉਸੇ ਰੋਸ਼ਨੀ ਕਰਕੇ ਜੋ ਕੁਛ ਹੈ ਅਤੇ ਪ੍ਰਗਟ ਹੋਇਆ, ਉਹ ਹੈ ਸਾਡਾ ਤਨ। ਮੈਂ ਚੂੰਕਿ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਜੋ 400 ਸਾਲ ਆ ਸਥਾਪਨਾ ਦਿਵਸ ਆ ਰਿਹਾ, ਇਹਦੇ ਸੰਬੰਧ 'ਚ ਵਿਚਾਰਾਂ ਦੀ ਲੜੀ ਚਲਾਈ ਹੋਈ ਹੈ, ਪਰ ਮੈਂ ਅਰਜ਼ ਕਰਾਂ, ਸਤਿਗੁਰੂ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ, ਅਤੇ ਬਹੁਤ ਗਹਿਰੀਆਂ ਗੱਲਾਂ। ਇਹਨੂੰ ਹੋਰ ਦੋ ਸ਼ਬਦਾਂ 'ਚ ਮੈਂ ਬਿਆਨ ਕਰਾਂ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਅਲੱਗ ਅਲੱਗ ਨਹੀਂ ਹੈ, ਜੋੜ ਨਹੀਂ ਹੈ, ਨਿਰਜੁਰ ਨਿਰੂਪ ਹੈ। ਨਾਨਕ ਸੋਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ, ਕੋਈ ਭੇਦ ਨਹੀਂ। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਪਰਮਾਤਮਾ ਤੋਂ ਸ਼ਬਦ ਹੋਇਆ, ਸ਼ਬਦ ਦੇ ਜਪ ਕਰਕੇ ਪ੍ਰਕਾਸ਼ ਹੋਵੇਗਾ, ਭਾਵ ਪਰਮਾਤਮਾ ਦਾ ਬੋਧ ਹੋਵੇਗਾ, ਪਤਾ ਚੱਲੇਗਾ। ਤਾਂ ਹੁਣ ਮੈਂ ਫਿਰ ਦੁਹਰਾਵਾਂ, ਇੱਕ ਸੂਰਜ, ਫਿਰ ਉਸਦੀਆਂ ਕਿਰਨਾਂ ਨੇ, ਫਿਰ ਕਿਰਨਾਂ ਦੀ ਰੋਸ਼ਨੀ ਹੈ, ਫਿਰ ਰੋਸ਼ਨੀ ਦੇ ਜੋ ਕੁਝ ਦਿਖਾਈ ਦੇ ਰਿਹਾ, ਰੋਸ਼ਨੀ ਕਰਕੇ ਜੋ ਕੁਝ ਪ੍ਰਗਟ ਹੋਇਆ, ਪਰਮਾਤਮਾ ਹੈ, ਆਤਮਾ ਹੈ, ਫਿਰ ਸੂਕਸ਼ਮ ਸਰੀਰ ਹੈ ਜਿਸ ਨੂੰ ਮਨ ਕਹਿੰਦੇ ਨੇ, ਔਰ ਜਿਸ ਮਨ ਕਰਕੇ ਕੁਛ ਹੋਂਦ ਪ੍ਰਗਟ ਹੋਈ ਅਤੇ ਮਹਿਸੂਸ ਹੋ ਰਹੀ ਹੈ, ਉਹ ਹੈ ਸਾਡਾ ਤਨ। ਚਾਰਾਂ ਦਾ ਇੰਜ ਅਸੀਂ ਜੋੜ ਹਾਂ। ਮੈਂ ਫਿਰ ਅਰਜ਼ ਕਰਾਂ, ਪਰਮਾਤਮਾ ਕੁਛ ਵਸਤੂਆਂ ਦਾ ਜੋੜ ਨਹੀਂ ਹੈ, ਗੁਰੂ ਅਤੇ ਪਰਮਾਤਮਾ ਕੋਈ ਜੋੜ ਨਹੀਂ ਹੈ, ਇੱਕੋ ਹੀ ਹੈ। ਇਹ ਵੀ ਮੈਂ ਅਰਜ਼ ਕਰਦਾ, ਨਿਰਜੁਰ ਨਿਰੂਪ ਹੈ। मैं एक दफा फिर दोहरा दें, यह बिल्डिंग गुरुद्वारे की कई तरह के साजो समान का जोड़ है। इटा ने, सीमेंट ने, लकड़ है, और तरह तरह का सैकड़े किस्म का साजो समान है, तो यह बिल्डिंग है। असी जोड़ हाँ, परमात्मा निर्जोड़ है, निर्जुर नरूप है। हुण मैं अर्ज करा, ये जिहड़ा साडा अस्थूल तन है आकार, इहदे दो भाग मनदे ने, अन्नमई कोश प्राणमई कोश। अगों जो साडा सूक्ष्म शरीर है उहदे भी दो भाग मनदे ने, मनमई कोश विज्ञानमई कोश। जो पंजवां है, जो मूल है, उन्हों आनंदमई कोश कहते ने परमात्मा, क्योंकि किरण भी सूरज करके है, रोशनी भी सूरज करके है, और रोशनी करके जो कुछ बनया ते प्रगट होया वो भी सूरज करके। सूरज एको रुत अनेक, नानक करते के केते वेश, प्रकृति अनेक वेश जो धारण कर दिए एक सूरज करके। खैर हुण मुख्तसर मैं अर्ज करा, ये तन अन्नमई कोश प्राणमई कोश, कुछ विद्वान तो इसनों इंज कह दें बस तन अन्न ही है, तन रोटी है और कुछ भी नहीं है, ये बनया ही रोटी तो है। किस तरह इनू गुरबाणी फिर इंज खोल दी है, रखत बिंद कर निमया अगन उदर मजार। तन दी होंद किवें बनी, बिंद तो खून तो। मां की रकत पिता बिंद धारा, मां दा लहू पिता दा बिंद। प्रश्न ये पैदा होंदा है, लहू किवें बनया, बिंद किवें बनया, रोटी तो भोजन तो। मूल रूप विच ए तन भोजन है, मूल रूप विच ए तन रोटी है और कुछ भी नहीं है। मां की रकत पिता बिंदारा, बिंद ते जिन पिंड किया, अगन कुंड रखाया, दस मास माता उधर रखया, बहुर लागी माया। रकत बिंद करने में ये लहू तो बने है, पूरी एकाग्रता देना, बिंद तो बने है। लहू बनता है रोटी तो, बिंद बनता है रोटी तो, तन रोटी है और कुछ भी नहीं है। जद बनया रोटी तो है, तो हुण मैं अर्ज करांगा, जीवेगा भी रोटी दे आसरे ते, बिना रोटी तो जी भी नहीं सकता, बनया जो उस तो है, बनया भोजन तो है, भोजन तो बिना ये जी भी नहीं सकता। कारण तन दी लोड़ नूं असीं भुख कहिंदे आ, ते भुख भोजन मंगदी है, रोटी मंगदी है। बनया रोटी तो है, जीवेगा भी रोटी दे आसरे ते। ते कबीर जैसा महान संत भी कह उठे, भूखे भगत न कीजे, ये माला अपनी लीजे। पहले अपनी माला, साडे कोल भुगत भुखिया भगत ही नहीं होने, असी भुखिया तेरा नाम नहीं ले सकते। रोटी चाहिए है, दो सिर मांगो चूना, चून हटे नू कहंदे, दो सिर मांगो चूना, पाए गयो संगलोना, अध सिर मांगो दाले, मखो दोनों वक्त जवाले। मूल रूप विच ऐलान कर दे पैन, भूखे भगत न कीजे, ये माला अपनी दिज, एल अपनी माला, ये नहीं होनी बंदगी। पुराना जमाना सी, रस्ते च होटल रेस्टोरेंट ढाबे नहीं आंदे सन, दूर दूर तो संगतां गुरु दे दर्शन करन लई आउंदियां सन। धन गुरु अमरदास जी महाराज ने मर्यादा बना दिती, पहले पंगत पाछे संगत, पहले अन्न पानी ग्रहण कर लो फिर संगत च आओ कथा कीर्तन सुनो। ਕੋਈ 10 ਮੀਲ ਤੋਂ ਚੱਲ ਕੇ ਆਉਂਦਾ ਸੀ, ਕੋਈ 5 ਮੀਲ ਤੋਂ, ਕੋਈ 20 ਮੀਲ ਤੋਂ, ਲੰਬੀਆਂ ਵਾਟਾਂ ਤੈਅ ਕਰਕੇ ਥੱਕੇ ਤਰੁੱਟੇ, ਨਹੀਂ ਇਸ਼ਨਾਨ ਪਾਨ ਕਰਕੇ ਪਹਿਲੇ ਖਾਣ ਪਾਨ ਕਰੋ ਲੰਗਰ ਪੰਗਤ, ਫਿਰ ਸੰਗਤ ਦੇ ਜਾਓ। ਇੱਕ ਮਰਿਆਦਾ ਬਣਾ ਦਿੱਤੀ, ਪੰਗਤ ਸੰਗਤ ਨਾਲ ਜੋੜ ਦਿੱਤੀ, ਰੋਟੀ ਨੂੰ ਭੋਜਨ ਨੂੰ ਭਜਨ ਦੇ ਨਾਲ ਜੋੜ ਦਿੱਤਾ, ਇੱਕ ਮਿਕ ਕਰ ਦਿੱਤਾ। ਮੈਂ ਫਿਰ ਅਰਜ਼ ਕਰਾਂ, ਸਾਡੀ ਹੋਂਦ ਕੁਝ ਪਦਾਰਥਾਂ ਦਾ ਜੋੜ ਹੈ, ਔਰ ਇੱਕ ਦਫਾ ਮੈਂ ਫਿਰ ਦੁਹਰਾਵਾਂ, ਪਰਮਾਤਮਾ ਜੋੜ ਨਹੀਂ ਹੈ, ਨਿਰਜੁੜ ਨਿਰੂਪ ਹੈ, ਨਿਰਜੋੜ ਹੈ, ਆਪ ਹੀ ਆਪ ਹੈ, ਕਿਸੇ ਚੀਜ਼ ਦਾ ਜੋੜ ਨਹੀਂ, ਕਿਸੇ ਵਸਤੂਆਂ ਦਾ ਜੋੜ ਨਹੀਂ ਹੈ। ਤੋ ਤਨ ਚੂੰਕੇ ਬਣਿਆ ਰੋਟੀ ਤੋਂ ਹੈ, ਬਿੰਦ ਤੋਂ ਬਣਿਆ, ਖੂਨ ਤੋਂ ਬਣਿਆ, ਖੂਨ ਬਿੰਦ ਰੋਟੀ ਤੋਂ ਬਣਦਾ, ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਭਗਤ ਕਬੀਰ ਨੇ ਚਾਰ ਹਸਤੀਆਂ ਨੂੰ ਪੂਜਨੀਕ ਕਿਹਾ, ਧਨ ਧਨ ਕਰਕੇ ਕਿਹਾ। ਇਹ ਚਾਰਾਂ ਦੀ ਗਿਣਤੀ ਮੈਂ ਤੁਹਾਡੇ ਸਾਹਮਣੇ ਰੱਖਾਂ। ਧਨ ਗੋਪਾਲ, ਧਨ ਗੁਰੂਦੇਵ। ਹੇ ਗੋਪਾਲ, ਸ੍ਰਿਸ਼ਟੀ ਦੇ ਪਾਲਣਹਾਰ, ਤੂੰ ਧਨਤਾ ਦੇ ਯੋਗ ਹੈ। ਹੇ ਗੁਰੂ, ਤੂੰ ਵੀ ਧਨ ਹੈ। ਇਹ ਦੋ ਦਫਾ ਧਨ ਧਨ ਪਰਮਾਤਮਾ ਨੂੰ ਕਿਹਾ, ਤੂੰ ਪ੍ਰਕਾਸ਼ ਦੇ ਰੂਪ ਵਿੱਚ ਵੀ ਧਨ ਹੈ, ਤੂੰ ਸ਼ਬਦ ਦੇ ਰੂਪ ਵਿੱਚ ਵੀ ਧਨ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ। ਪਰਮਾਤਮਾ ਵਿਆਪਕ ਹੈ, ਸ਼ਬਦ ਵਿਆਪਕ ਹੈ, ਗੁਰੂ ਵਿਆਪਕ ਹੈ, ਪ੍ਰਭੂ ਵਿਆਪਕ ਹੈ। ਜੋ ਵਿਆਪਕ ਨਹੀਂ, ਉਹ ਹਰ ਜਗ੍ਹਾ 'ਤੇ ਮਦਦਗਾਰ ਨਹੀਂ ਹੋ ਸਕਦਾ। ਜਿੱਥੇ ਹਰ ਆਰਾਧੀਏ, ਤਿੱਥੇ ਹਰ ਮਿੱਤ ਸਹਾਈ। ਉਜਾੜ ਦੇ 'ਚ ਯਾਦ ਕਰੋ, ਘਰ ਬਾਹਰ ਦੇ 'ਚ ਯਾਦ ਕਰੋ, ਮੰਦਰ ਮਸਜਿਦ ਦੇ 'ਚ ਯਾਦ ਕਰੋ, ਸਫ਼ਰ ਦੇ 'ਚ ਯਾਦ ਕਰੋ, ਜਿੱਥੇ ਹਰ ਆਰਾਧੀਏ, ਕਿਧਰੇ ਵੀ ਆਰਾਧਨਾ ਕਰ, ਤਿੱਥੇ ਹਰ ਮਿੱਤ ਸਹਾਈ। ਇਹ ਤਾਂ ਹੀ ਹੋ ਸਕਦਾ ਜਿਹੜਾ ਹਰ ਜਗ੍ਹਾ ਹੋਵੇ, ਵਿਆਪਕ ਹੋਵੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਤੋ ਸਦਾ ਸੰਗ ਗੁਰੂ ਤੇ ਤਾਂ ਹੀ ਹੋ ਸਕਦਾ ਜੇ ਵਿਆਪਕ ਹੋਵੇ। ਮਹਿਰਜ ਕਰਾਂ, ਭਾਵੇਂ ਧਾਰਮਿਕ ਮੰਦਿਰ ਜ਼ਮੀਨ ਤੇ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ, ਬੜੇ ਚਰਚ ਨੇ, ਬੜੀਆਂ ਮਸਜਿਦਾਂ ਨੇ, ਬੜੇ ਗੁਰਦੁਆਰੇ ਨੇ, ਬੜੇ ਮੰਦਿਰ ਨੇ, ਕੋਈ ਕਮੀ ਨਹੀਂ ਹੈ। ਧਾਰਮਿਕ ਮਨੁੱਖ ਇਤਨੇ ਨਹੀਂ ਨੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ। ਜਾਂ ਮੈਨੂੰ ਕਹਿਣ ਦੇਣਾ, ਅਮਰੀਕਾ ਦੇ ਜਿਤਨੇ ਗੁਰਦੁਆਰੇ ਨੇ, ਉਤਨੇ ਗੁਰੂ ਕੇ ਸਿੱਖ ਨਹੀਂ ਨੇ। ਔਖੇ ਨਾ ਹੋ ਜਾਣਾ ਕਿਧਰੇ। ਗੁਰਦੁਆਰਾ ਕਿਸ ਵਾਸਤੇ ਹੈ? ਪਰਮਾਤਮਾ ਯਾਦ ਆਵੇ, ਤੇ ਸਿੱਖ ਉਹ ਹੈ ਜਿਹਨੂੰ ਵੇਖ ਕੇ ਗੁਰੂ ਯਾਦ ਆਵੇ। ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਜ਼ਮੀਨ ਤੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਧਾਰਮਿਕ ਮਨੁੱਖ ਨਹੀਂ ਨੇ। ਕਿਉਂ? ਧਾਰਮਿਕ ਮੰਦਿਰ ਧਨ ਨਾਲ ਬਣਨਗੇ, ਸੇਵਾ ਹੈ, ਵਸਤੂਆਂ ਨਾਲ ਬਣਨਗੇ, ਸੇਵਾ ਹੈ। ਧਾਰਮਿਕ ਮਨੁੱਖ ਤੇ ਸਿਮਰਨ ਨਾਲ ਬਣੇਗਾ, ਜਪ ਨਾਲ ਬਣੇਗਾ, ਉਸ ਤੋਂ ਬਿਨਾਂ ਨਹੀਂ ਬਣ ਸਕਦਾ, ਬਣ ਹੀ ਨਹੀਂ ਸਕਦਾ, ਬਿਨਾਂ ਜਪ ਤੋਂ ਬਣ ਹੀ ਨਹੀਂ ਸਕਦਾ। ਤੇ ਚਲੋ, ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਕਿਤਨਾ ਕੁ ਜਪੀਏ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮੰਤਵ ਦ੍ਰਪੀਏ, ਬਾਰ ਬਾਰ ਜਪ, ਬਾਰ ਬਾਰ ਜਪ, ਹਰ ਵਕਤ ਜਪ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾ, ਕੋਈ ਤੇਰਾ ਦਮ ਖਾਲੀ ਨਾ ਜਾਏ। ਵਾਹਿਗੁਰੂ ਸ਼ਬਦ ਇੱਕ ਦਮ ਦੇ 'ਚ ਪੂਰਾ ਹੋ ਜਾਂਦਾ, ਵਾਹਿਗੁਰੂ ਇੱਕ ਦਮ ਦੇ 'ਚ ਪੂਰਾ ਹੋ ਗਿਆ, ਤੇਰਾ ਕੋਈ ਦਮ ਖਾਲੀ ਨਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਜੋ ਜ਼ਫਰਨਾਮੇ ਵਿੱਚ ਲਿਖਦੇ ਨੇ, ਲਵਾ ਲਬੇ ਕੁੰ ਦਮ ਬਦਮ ਨੋ ਸ਼ਕੁਨ, ਗਮੇ ਹਰ ਦੋ ਆਲਮ ਫਰਾਮੋ ਸ਼ਕੁਨ। औरंगजेब तेरे दमां दे प्याले खाली ने, कुछ भी नहीं है, ताई ठनक दे ज्यादा ने, ताई रोला रप्पा बहुत पाते ने, तेरे दमां दे प्यालियां दे कुछ भी नहीं है। इनों भर परमात्मा दे नाम दे आबे हयात नाल ताके लोक परलोक दियां मुश्किलां, लोक परलोक दियां चिंतावां तेरियां खत्म हो। परम पुरख उसनों कहिंदे ने जिहड़ी गल मित्र नूं आखणी है वही दुश्मन नूं कहणी। सांझा उपदेश यही मित्रां नूं कहना है, सिखां नूं कहना है, दम दम सदा संभालदा, दम ना विरथा जाए। यही औरंगजेब नूं भी कहना है, लभा लभे कुन दम बदम नव शकुन गमे हर दो आलम फराम शकुन। ऐ औरंगजेब तेरे दमां दे प्याले बिल्कुल खाली ने, तेरे दमां दे कुछ भी नहीं है। किसे दे दमां दे धन होंदा है, किसे दे दमां दे परिवार होंदा है, हर वक्त परिवार दी याद, हर वक्त धन दी याद। किसे दे दमां दे कारोबार होंदा है, हर वक्त कारोबार दी याद। किसे दे दमां दे निरंकार होंदा है, दम दम सदा संभालदा, दम ना बिरथा जाए। लबा लबे कुन दम बदम लो शकुन गमे हर दो आलम फराम शकुन। भगत कबीर कहिंदे ने हे प्रभु तू धनता दे योग है। मैं फिर अर्ज करा, धार्मिक मंदिर सेवा नाल बनता है, धन नाल बनते हैं। धन देना सेवा है, दान एक सेवा है, सिमरन नहीं है। तो कोई दान नाल मन पवित्र नहीं होता, गुस्ताखी माफ कई दफा तो हंकार हो जाता है अगर सिमरन नहीं। तीरथ बरतर दान कर मन में धरे गुमान, उल्टा गुमान पैदा हो जाता है। मैं इन्ना दान दिता है, लोकी दानी दानी कहते ने, ते बंदे दे पैर फिर जमीन ते नहीं टिकते। चलो लोकी ना खन तो कई बंदे ते दीवारां ते भी लिखवांदे ने, पत्थरां ते भी लिखांदे ने, इतना दिता है, इतना दान कीता। मैं इंडिया के एक दो गुरुद्वारिया एक फड़ी देखी, अज तक जितने प्रधान बने सन ना 50-60 साल सारे दे नाम, फलाने साल हो रहे हैं, फलाने दो वरे हो रहे हैं, फलाने दो वरे हो। हैरानगी हुई मैं, कोई अपने दान का ना लिखवादा है, कोई प्रधान का ना लिखवादा है, कोई होर ते कुछ होर। असल देते हिरदे दी तख्ती ते प्रभु का नाम ही लिखना है, गलत इतनी चाहिए। औखा है कम, औखा है, बड़ा कठिन है। जमीन देते धार्मिक मंदिर खड़ा करना एक सेवा है। जीवन धार्मिक हो सके सिमरन तो बिना नहीं आता, नहीं आता। दो लवज होर भी मैनू कहन देना, दान नालों लखा गुणा औखा है सिमरन, सेवा नालों लखा गुणा औखा है सिमरन। मैं सैकड़े गुणा नहीं कह रहा, बहुत दुनिया सेवा करती है, बहुत दुनिया सिमरन नहीं करती। सेवा नालों सैकड़े गुणा नहीं, हजारा गुणा नहीं, लखा गुणा औखा है सिमरन। दानी हर शहर विच मिलणगे, ब्रह्म ज्ञानी नहीं मिलणगे, नहीं मिलणगे। सेवा करन वाले हर शहर विच मिलणगे, रब नाल जुड़े हुए हर शहर विच नहीं मिलणगे, कतई नहीं मिलणगे। होर भी हर तरह के मनुख हर शहर विच मिलणगे, चोटी दे इंजीनियर मिलणगे, लॉयर मिलणगे, डॉक्टर साइंटिस्ट मिलणगे, बड़े बड़े कारोबारी मिलणगे, धनवान मिलणगे। हर शहर दे ब्रह्मज्ञानी नहीं होंदा, हर शहर दे धनवान होंदे ने, हर शहर दे गुणवान होंदे ने, दार्शनिक होंदे ने, फिलोसफर होंदे ने, कलाकार होंदे ने, इंजीनियर होंदे ने, साइंटिस्ट होंदे ने, डॉक्टर होंदे ने, बड़े बड़े कानून दा लॉयर होंदे ने। हर शहर दे भगत नहीं होंदे, हर शहर दे पूर्ण ब्रह्मज्ञानी नहीं होंदा। तो फिर मैं कह दिया, चोटी दे साइंटिस्ट, लॉयर, इंजीनियर, धनवान, कारोबारी नालों भी औखा कम है भगत बनना, भगत बनना। कठिन है। कई दफा दो दिन बंदा गुरुद्वारे आंदा है ते तीन दिन नितनेम करदा है, कहिंदा है खेड़ ते कुछ बने ही नहीं। इहदे कोल पुछो तू चार दिन च इंजीनियर बनया, तू पंज दिन च डॉक्टर बनया, तू अज चोटी दा साइंटिस्ट बनया, तीन दिन च बनया। समा लगता इत्थे भी, इत्थे भी गल ना गल नहीं पैंदी। जिन्नी नाम ते आया गए मशक्कत गाल, धन लई ये 24 घंटे भी गाल ना गाल सकता है, धर्म लई प्रभु दे नाम लई 24 घंटे च 1 घंटा भी कोई नहीं नहीं है। मनुख सारो दिन मजूरी करे, हर सिमरन की बेला बजर सिर पर है। सारा दिन मजदूरी करदा है, मेहनत करदा है, भज दौड़ करदा है, रब दे नां दा जपण दा वेला। महाराज कहिंदे आलसां दे पत्थर पै गए, आलस दे उठदे ही नहीं। उस वक्त धन वास्ते भी उठ सकदा है, अमृत वेले भी उठ सकदा है, रात नूं भी उठ सकदा है, दिन नूं भी पज सकदा है, परमात्मा वास्ते नहीं उठ सकता। हर सिमरन की बेला बजर सिर पर है। पत्थर पै जांदे ने सिर ते, ते पत्थरां तले ते मुरदे आउंदे ने, कोई जिंदा मनुख थोड़ी आउंदे ने। गुस्ताखी माफ मैनू कहण देना, गुरु ग्रंथ साहब जी महाराज कहिंदे ने अमृत वेले सुते मनुख दरअसल जीवदियां जागदियां लाशां ही ने और कुछ भी नहीं। फरीदा पिछल रात न जागयो जीवंदड़ो मोयो, जिंदा लाश मुर्दा ही पै ने। फरीदा पिछल रात न जागयो जीवंदड़ो मोयो, जै ते रब विसारे हो तां रब ना विसरयो। तो जरूर उन्हों भुलाया है, उन्हें तेनों नहीं भुलाया। तेरी याद देच ओ नहीं है, उसकी याद देच तू है। उसकी तरफों तेरे नाल संबंध जुड़िया है, तेरी तरफों उस दे नाल रिश्ता टूटिया है। हर सिमरन की बेला बजर सिर पर है। भाई साहब भाई नंद लाल इस नूं इंज बयान करते हैं, बेदारी अस्त जिंदगी ऐ साहिबान शौक, गोया हराम करदम आइंदा ख्वाब ए सुबह। जिस मनुख नूं शब्द दी चोट नाल थोड़ी जिहा भी जागृति मिल गई है, शब्द ने जिस दे थोड़े जिहा दरवाजे खोल दिते ने, कन खोल दिते ने, उन्हों एक समझ आ गई कि अगर अमृत वेले मैं सुता रह गया तो मेरा सोना हराम है, मैं हराम सुता। तो जो अमृत वेले सुता रह गया उसकी नींद हराम है, दिन नूं उसका जागना भी हराम है। महाराज ते कहिंदे उसका खाना पीना भी हराम है। सो जीविया जिस मन वसिया सोए, नानक अवर ना जीवे कोए। इहनूं जिंदा कहने की भी की लोड़ है। जे जीवे पत लथी जाए, सब हराम जे ता किच खाए। दिन भर जो कुछ खाएगा भी हराम खाएगा, इहदा जीवना भी हराम, इहदा जागना हराम। क्यों? इन्हें अपनी नींद हराम की थी, अमृत वेले सुता रह गया, नहीं जा गया। जैते रब विसारियो, रब ना विसरियो। मूल गल इतनी है, तन दिया कुछ लोड़ा ने कि अन्न रोटी, मैं फिर दोहरावा तन रोटी तो बने और कुछ भी नहीं है। ये अन्न पानी का पुतला, इन अन्नमई कोश कहते हैं। ये साढ़े त्रैमण देवरी चले पानी अन्न, इस तो बिना नहीं चल सकती। ये रोटी तो बनया है, तन जीवेगा चलेगा रोटी दे आसरे थे। मैं फिर दोहरा दिया, तन किवें बनया? रखत बिंद कर निमया, निमया बनया जमया। रखत बिंद कर निमया अगन उदर मजा, ये लहू तो बनया है, बिंद तो बनया है। मां की रकत पिता बिंदारा, पिता दा बिंद मां दा लहू, ए बने तन बने। पर प्रश्न बन पैदा होंदा है, बिंद किवें बनया, लहू क्यों बनया? रोटी तो, भोजन तो, और किस तो बनया? इस वास्ते तन भोजन है। क्योंकि तन भोजन तो बनया है, जीवन भर मनुख नूं चिंता भी रोटी दी रहिंदी और कुछ भी नहीं। गुस्ताखी माफ, ਧਨ ਸੰਪਦਾ ਦੇ ਅੰਬਾਰ ਦਰਅਸਲ ਰੋਟੀਆਂ ਦੇ ਅੰਬਾਰ ਹੈ। ਮਨੁੱਖ ਚਾਹੁੰਦਾ ਹੈ ਵੀ ਜੀਵਨ ਭਰ ਦੀਆਂ ਰੋਟੀਆਂ, ਸੱਤ ਪੀੜ੍ਹੀਆਂ ਦੀਆਂ ਰੋਟੀਆਂ, ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਹੈ। ਇਹ ਵੀ ਮਹਿਜ਼ ਕਰਦੇ ਹਾਂ, ਸਭ ਰੋਟੀਆਂ ਦਾ ਢੇਰ ਹੈ। ਰਿਜ਼ਕ ਦੀ ਚਿੰਤਾ ਹੈ ਮਨੁੱਖ ਨੂੰ, ਰਿਜ਼ਕ ਭਜਾਈ ਫਿਰਦਾ, ਰੋਟੀ ਭਜਾਈ ਫਿਰਦੀ ਹੈ। ਬੜੀਆਂ ਸੋਹਣੀਆਂ ਪੰਕਤੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕ ਸੱਚ ਏ। ਰੋਟੀਆਂ ਧੱਕੇ ਮਾਰ ਰਹੀਆਂ ਨੇ, ਭਜਾਈ ਫਿਰਦੀਆਂ ਨੇ, ਕਿਉਂ? ਤਨ ਬਣਿਆ ਰੋਟੀ ਤੋਂ, ਇਹ ਜੀਵੇਗਾ ਰੋਟੀ ਦੇ ਆਸਰੇ ਤੇ। ਚਿੰਤਾ ਬਹੁਤੀ ਰੋਟੀ ਦੀ, ਪਾਣੀ ਦੀ ਨਹੀਂ। ਪਾਣੀ ਦੀ ਤੇ ਬਾਰਿਸ਼ ਵੀ ਆਉਂਦੀ ਹੈ, ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਮਾਉਣੀ ਪੈਂਦੀ, ਕਿਰਤ ਕਰਨੀ ਪੈਂਦੀ, ਪਾਣੀ ਦੇ ਤੇ ਦਰਿਆ ਪਏ ਵਗਦੇ ਨੇ, ਪਾਣੀ ਦੇ ਤੇ ਸਰੋਵਰ ਨੇ, ਝੀਲਾਂ ਨੇ, ਪਾਣੀ ਦੀ ਤੇ ਮੂਸਰਾਧਾਰ ਬਾਰਿਸ਼ ਆਉਂਦੀ ਹੈ। ਕੋਈ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਕੋਈ ਰੋਟੀਆਂ ਦੇ ਸਰੋਵਰ ਨਹੀਂ, ਕੋਈ ਰੋਟੀਆਂ ਦਾ ਸਾਗਰ ਨਹੀਂ, ਕੋਈ ਰੋਟੀਆਂ ਦੀ ਬਾਰਿਸ਼ ਨਹੀਂ, ਕਿਰਤ ਕਰਨੀ ਪੈਂਦੀ ਹੈ। ਤੋ ਕਿਰਤ ਕੀ ਹੈ? ਰੋਟੀ ਕਮਾਉਣੀ ਪੈਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਹਰ ਜਗ੍ਹਾ ਹਵਾ ਹੈ, ਹਰ ਜਗ੍ਹਾ ਹੈ, ਹਰ ਜਗ੍ਹਾ ਮਨੁੱਖ ਲਈ ਰੋਟੀ ਨਹੀਂ ਹੈ। ਜਿੱਥੇ ਬੈਠਾ ਉੱਥੇ ਰੋਟੀ ਨਹੀਂ ਹੈ, ਜਿੱਥੇ ਰੋਟੀ ਹੈ ਉੱਥੇ ਜਾਣਾ ਪਏਗਾ। ਇਸ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ, ਜਿੱਥੇ ਰੋਟੀ ਦੀ ਪਈ ਹੈ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਮਹਾਰਾਜ ਕਹਿੰਦੇ ਨੇ ਮੈਂ ਇੱਕ ਸੱਚਾਈ ਬਿਆਨ ਕਰ ਰਿਹਾ, ਇਹੀ ਸੱਚਾਈ ਹੈ। ਮਨੁੱਖ ਦੇ ਦਾਣੇ ਹਰ ਜਗ੍ਹਾ ਨਹੀਂ ਨੇ, ਜਹਾਂ ਦਾਣੇ ਜਿੱਥੇ ਹਨ। ਇਹ ਕਿਰਤ ਇਸ ਨੂੰ ਧੱਕੇ ਮਾਰੇਗੀ ਔਰ ਉੱਥੇ ਜਾਏਗਾ ਜਿੱਥੇ ਰੋਟੀ ਪਈ ਹੈ। ਮਨੁੱਖ ਜਿੱਥੇ ਹੈ ਉੱਥੇ ਰੋਟੀ ਨਹੀਂ ਹੈ, ਜਿੱਥੇ ਵੀ ਹੋਵੇ ਰੋਟੀ ਵਾਸਤੇ ਦੁਕਾਨ ਤੇ, ਬਾਜ਼ਾਰ ਤੇ, ਫੈਕਟਰੀ ਦੇ ਵਿੱਚ ਕਿਤੇ ਨਾ ਕਿਤੇ ਜਾਣਾ ਪਏਗਾ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆ ਗਈ ਇਸ ਵਕਤ ਲਾਲਬਨ, ਮੈਂ ਸਮਝਦਾ 25-30 ਸਾਲ ਤੇ ਹੋ ਗਏ ਹੋਣੇ ਨੇ। ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਉਸ ਵਕਤ ਦੇ ਬਜ਼ੁਰਗ ਕਥਾਵਾਚਕ ਗਿਆਨੀ ਮਾਨ ਸਿੰਘ ਜੀ ਜੌਹਰ ਕਥਾ ਕਰ ਰਹੇ ਸਨ। ਮੈਂ ਆਸਨ ਸੋਲ ਤੋਂ ਅੰਮ੍ਰਿਤ ਵੇਲੇ ਦਿੱਲੀ ਪਹੁੰਚਿਆ, ਇਸ਼ਨਾਨ ਪਾਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗਿਆਨੀ ਜੀ ਕਥਾ ਕਰ ਰਹੇ ਸਨ। ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ ਚੇ 3-4 ਮੰਨੇ ਜਾਂਦੇ ਸਨ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਪ੍ਰਿੰਸੀਪਲ ਗੰਗਾ ਸਿੰਘ, ਗਿਆਨੀ ਮਾਨ ਸਿੰਘ ਜੌਹਰ, ਬੇਦੀ ਬ੍ਰਿਜਵੱਲਭ ਸਿੰਘ। ਇਹ ਪੁਰਾਣੇ ਕਥਾਵਾਚਕਾਂ ਸੁਲਝੇ ਵਿਦਵਾਨ ਗੁਰਮੁਖ ਸਮਝੇ ਜਾਂਦੇ ਸਨ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬ੍ਰਿਜਵੱਲਭ ਸਿੰਘ ਔਰ ਗਿਆਨੀ ਮਾਨ ਸਿੰਘ ਜੌਹਰ, ਗਿਆਨੀ ਤੀਰਥ ਸਿੰਘ ਇਤਿਹਾਦਕ। ਇਹ ਬਜ਼ੁਰਗ ਕਥਾ ਕਰ ਰਹੇ ਸਨ, ਮੈਂ ਸੁਭਾਵਕ ਬੈਠ ਗਿਆ, ਭਾਵੇਂ ਮੈਂ ਜਾਣਾ ਸੀ ਅੱਗੇ, ਮੈਂ ਕਿਹਾ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਦਿਨਾਂ ਬਾਅਦ ਹੋਏ ਨੇ, ਕਥਾ ਸੁਣੀਏ। ਉਹ ਇੱਕ ਪੁਰਾਣਕ ਮਿੱਥ ਸੁਣਾ ਰਹੇ ਸਨ, ਇਸ ਪੰਕਤੀ ਨੂੰ ਆਧਾਰ ਬਣਾ ਕੇ। ਇੱਕ ਮਾਈ ਜੁਗਤ ਵੇ ਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇੱਕ ਸੰਸਾਰ ਬਣਾਉਂਦਾ, ਇੱਕ ਸੰਸਾਰ ਨੂੰ ਟਿਕਾਉਂਦਾ, ਇੱਕ ਸੰਸਾਰ ਨੂੰ ਮਿਟਾਉਂਦਾ। ਦਰਅਸਲ ਕਿਰਿਆਵਾਂ ਜਗਤ ਦੇ ਵਿੱਚ ਤਿੰਨ ਆਉਣੀਆਂ ਹੋ ਰਹੀਆਂ ਨੇ, ਬਣਨਾ, ਟਿਕਣਾ, ਮਿਟਣਾ, ਹੋਰ ਕੁਛ ਵੀ ਨਹੀਂ ਹੋ ਰਿਹਾ। ਜੀਵ ਜੰਮਦੇ ਨੇ, ਜੀਵ ਟਿਕਦੇ ਨੇ, ਜੀਵ ਮਰਦੇ ਨੇ। ਸੰਸਾਰ ਦੇ ਵਿੱਚ ਅਸੀਂ ਕੁਝ ਬਣਾਉਂਦੇ ਹਾਂ, ਬਣਦਾ, ਕੁਝ ਦਿਨ ਟਿਕਦਾ, ਫਿਰ ਮਿਟ ਜਾਂਦਾ। ਐਸਾ ਕੁਛ ਵੀ ਨਹੀਂ ਜੋ ਨਾ ਮਿਟੇ। ਪ੍ਰਕਿਰਤੀ ਦਾ ਨਿਯਮ ਵੀ ਹੈ, प्रकृति यदि अर्थ किधरे नेचर ना करना, प्रकृति कृत तो पहले जो सी परमात्मा, ओदा नियम भी है, वो भी जो कुछ बनाता है मिटा देता है। सूरज बनाया है ना, एक दिन मिटा देगा। घटंत दीपं घटंत रूपं घटंत रव सस नक्षत्र गगनं। महाराज कहने हर चीज बनती है, कुछ देर टिकती है फिर मिटती है। सूरज भी कुछ देर टिकता है फिर एक दिन मिट जाता है। जैसे 40 साल तो बाद साडा शरीर घटना शुरू हो जाता है। 40 ही पुर होए 85 पग खिसे 60 के बुढ़ेपा आवे, एक सीमा ते पहुंच के सूरज भी घटता है और एक दिन मिट जाता है। असी भी घटते हैं, घटने हैं, एक दिन मिट जाते हैं, मिट जाते हैं। ये नियम प्रकृति ने हर एक ते लागू किया है, हर एक ते लागू किया। जैसे दिन मान मैगजीन दे मैनू पढ़न नू मिलिया, जो भारत दे साइंस दी पत्रिका है, भई एक सैकंड दे 40 लख टन वजन सूरज का घट रहा है एक सैकंड दे। और फिर वो इंज कहिंदे ने बुढ़ा सूरज है अपनी जवानी हंडा बैठा है। होर ब्रह्मांड दे कई जवान सूरज ने, कई बच्चे सूरज ने, कई जन्म लैण वाले ने। इसनों इंज कहिए जिमें 6 अरब दे करीब इस वक्त जमीन दे उते मनुख ने, कुछ बुढ़े ने, कुछ जवान ने, कुछ बच्चे ने। अज तक अरबां खरबां मनुखां दियां चितावां जल चुकियां ने, कबरां बन चुकियां ने। बाबा फरीद से कहंदे ने जिस आसन हम बैठे केते बैस गया। अज साइंस मनन लग पई है जिथे असी बैठे हां कम से कम 10 बंदियां दी खाक या राख ते होनी चाहिए, होनी चाहिए। अरबां खरबां मनुखां दियां चितावां जल चुकियां ने, अरबां खरबां मनुखां दियां कबरां बन चुकियां ने। 6 अरब मनुख जमीन ते इस वक्त मौजूद ने। लखां मनुखी बच्चे रोज जन्म ले रहे, लखां ही रोज रुखसत हो रहे, चितावां जल रही, कबरां बन रही। लखां ही जीव माथावां दे गर्भ दिच ने। अकाल पुरख की देह में कोटक बेसन महेश, कोट इंद्र ब्रह्मा के ते रवसस कोट जलेस। महाराज ते कहंदे ने अरबां खरबां सूरज बने ने, अरबां सूरज मिट चुके ने, अरबां खरबां सूरज अकाल पुरख दे गर्भ दे चने जन्म लेने वाले ने। ਇਹ ਜਿਹੜਾ ਪਸਾਰਾ ਅਸੀਂ ਦੇਖਦੇ ਹਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਵਾਰ ਪਸਰਿਓ ਪਾਸਾਰਾ, ਕੋਈ ਇੱਕ ਦਫਾ, ਕਿਤਨੀ ਦਫਾ ਬਣ ਚੁੱਕੇ ਆ ਤੇ ਮਿਟ ਚੁੱਕੇ ਆ। ਇਹ ਲੰਬਾ ਚੌੜਾ ਸਿਲਸਿਲਾ ਕਈ ਦਫਾ ਹੋ ਚੁੱਕਿਆ ਤੇ ਮਿਟ ਚੁੱਕਿਆ। ਇਹ ਜੋ ਕਰਮ 3 ਹੋ ਰਹੇ ਨੇ, ਕਿਰਿਆਵਾਂ 3 ਹੋ ਰਹੀਆਂ ਨੇ, ਬਣਨਾ, ਟਿਕਣਾ, ਮਿਟਣਾ, ਇਹਨੂੰ ਪੁਰਾਣਕ ਮਿਥ ਬਿਆਨ ਕਰਕੇ ਫਿਰ ਉਹਨਾਂ ਨੇ ਗੁਰਮਤ ਦ੍ਰਿਸ਼ਟੀਕੋਣ ਗਿਆਨੀ ਮਾਨ ਸਿੰਘ ਨੇ ਸੰਗਤ ਦੇ ਸਾਹਮਣੇ ਰੱਖਿਆ। ਪੁਰਾਣਕ ਮਿਥ ਇਹ ਹੈ ਸੰਸਾਰ ਬਣਾਉਂਦਾ ਹੈ ਬ੍ਰਹਮਾ, ਪਾਲਣਾ ਕਰਦਾ ਹੈ, ਟਿਕਾਉਂਦਾ ਹੈ ਵਿਸ਼ਨੂੰ, ਮਿਟਾ ਦਿੰਦਾ ਹੈ ਸ਼ੰਕਰ ਸ਼ਿਵ ਜੀ। ਗਿਆਨੀ ਮਾਨ ਸਿੰਘ ਜੌਹਰ ਦਾ ਆਪਣਾ ਸੁਭਾਅ ਸੀ, ਥੋੜ੍ਹੀ ਜਿਹੀਆਂ ਮਜ਼ਾਕੀ ਤਬੀਅਤ ਦੇ ਵੀ ਸਨ, ਖੁਸ਼ ਕਰਮ, ਕਿਉਂਕਿ ਉਹਨਾਂ ਦਾ ਸੁਭਾਅ ਸੀ। ਉਹ ਇਸ ਸੁਭਾਅ ਨੂੰ ਅਕਸਰ ਕਥਾ ਦੇ ਵਿੱਚ ਵੀ ਜੋੜ ਦਿੰਦੇ ਸਨ। ਉਹਨਾਂ ਨੇ ਕਿਹਾ ਵਿਸ਼ਨੂੰ ਭਗਵਾਨ ਜਦ ਜੀਵਾਂ ਦਾ ਰਿਜ਼ਕ ਵੰਡਣ ਲੱਗੇ, ਮੈਂ ਸੰਖੇਪ ਦੇ ਚਰਚ ਪਿਆ ਕਰਨਾ, ਕਹਿੰਦਾ ਬੜੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਪਸ਼ੂਆਂ ਦੀਆਂ, ਪੰਖੀਆਂ ਦੀਆਂ, ਮਨੁੱਖਾਂ ਦੀਆਂ। ਕਹਿਣ ਲੱਗਾ ਉਹਨਾਂ ਮਨੁੱਖਾਂ ਦੀ ਕਤਾਰ ਦੇ ਚ ਲੈਣ ਦੇ ਚ ਮੈਂ ਵੀ ਖੜਾ ਸੀ, ਮੈਂ ਵੀ ਖੜਾ ਸੀ। ਹਰ ਇੱਕ ਨੇ ਝੋਲੀ ਅੱਡੀ ਹੋਈ। ਵਿਸ਼ਨੂੰ ਕਿਸੇ ਦੀ ਝੋਲੀ ਚ 2 ਮੁੱਠਾਂ ਪਾਉਂਦਾ, ਕਿਸੇ ਦੀ ਝੋਲੀ ਚ 1 ਮੁੱਠ ਪਾਉਂਦਾ, ਕਿਸੇ ਦੀ ਝੋਲੀ ਚ 1/2 ਮੁੱਠ ਪਾਉਂਦਾ। ਅੰਚਲਤਾ ਕਰ ਰਿਹਾ ਉਹਨਾਂ ਦਾ ਆਪਣਾ ਢੰਗ, ਪੁਰਾਣਕ ਮਿੱਥ ਨੂੰ ਬਿਆਨ ਕਰਨ ਦਾ ਢੰਗ, ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਰਲੇ ਲਰ ਲਰ ਮਊਆ। ਦੋ ਭਰਾ ਲੜ ਪੈਂਦੇ ਨੇ, ਕੌਮਾਂ ਲੜ ਪੈਂਦੀਆਂ ਨੇ, ਕਿਸੇ ਕੋਲ ਵੱਧ ਹੈ ਕਿਸੇ ਕੋਲ ਘੱਟ ਹੈ, ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮਊਆ। ਸੰਸਾਰ ਵਿੱਚ ਲੜਾਈ ਝਗੜਾ ਕਿਸ ਕਿਸ ਚੀਜ਼ ਦਾ ਹੈ? ਕਿਸੇ ਕੋਲ ਕੋਈ ਚੀਜ਼ ਵੱਧ ਹੈ ਕਿਸੇ ਕੋਲ ਘੱਟ ਹੈ? ਦੋ ਭਰਾਵਾਂ ਦੇ ਝਗੜਾ ਕਿਸ ਗੱਲ ਦਾ ਹੋ ਜਾਂਦਾ? ਵੱਧ ਘੱਟ ਦਾ ਹੋ ਜਾਂਦਾ। ਦੋ ਭੈਣਾਂ ਵਿੱਚ ਵੀ ਕਲੇਸ਼ ਮੱਚ ਜਾਂਦਾ, ਵੱਧ ਘੱਟ ਦਾ। ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮਊਆ। ਤੋ ਗਿਆਨੀ ਮਾਨ ਸਿੰਘ ਜੀ ਝੌਰ ਸੁਣਾ ਰਹੇ ਸਨ, ਕਿਸੇ ਦੀ ਝੋਰੇ 'ਚ ਵਿਸ਼ਨੂੰ ਭਗਵਾਨ ਦੋ ਮੁੱਠਾਂ ਪਾ ਦਿੰਦਾ, ਕਿਸੇ ਦੀ ਝੋਲੀ 'ਚ ਇੱਕ, ਕਿਸੇ ਦੀ ਝੋਲੀ 'ਚ ਅੱਧੀ ਮੁੱਠ। ਇਹਦੇ ਉੱਤੇ ਉਹਨਾਂ ਨੇ ਅੱਧਾ ਘੰਟਾ ਲਾਇਆ ਸੀ ਕਿਸ ਤਰੀਕੇ ਨਾਲ ਉਹ ਮੁੱਠਾਂ ਝੋਲੀ 'ਚ ਪਾ ਰਹੇ। ਮੈਂ ਮੁਕਤਸਰ ਅਰਜ਼ ਕਰਦਾ ਪਿਆ, ਕਹਿੰਦੇ ਮੈਂ ਵੀ ਉਸ ਲਾਈਨ 'ਚ ਖੜਾ ਸੀ ਬੜੀ ਮੁਸ਼ਕਿਲ ਨਾਲ। ਕਹਿੰਦਾ ਮੇਰੀ ਵਾਰੀ ਆਈ, ਗਿਆਨੀ ਮਾਨ ਸਿੰਘ ਦੇ ਕਹਿਣ ਦਾ ਢੰਗ। ਕਹਿੰਦਾ ਮੈਂ ਵੀ ਝੋਲੀ ਅੱਡ ਕੇ ਖੜਾ, ਮੁੱਠਾਂ ਦੋਵੇਂ ਭਰੀਆਂ ਵਿਸ਼ਨੂੰ ਨੇ। ਮਾਨ ਸਿੰਘ ਕਹਿਣ ਲੱਗੇ ਮੇਰੀ ਝੋਲੀ 'ਚ ਨਹੀਂ ਪਾਈਆਂ, ਐਂ ਖਿਲੇਰ ਦਿੱਤੀਆਂ। ਆਖਿਆ ਗਿਆਨੀ ਸਿੰਘ ਜਿੱਥੇ ਜਿੱਥੇ ਹੁਣ ਤੇਰੇ ਦਾਣੇ ਖਿਲੇਰੇ ਨੇ ਚੁਣ ਲੈ। ਉਹ ਫਿਰ ਬੋਲੇ 84 ਸਾਲ ਅੱਜ ਮੈਨੂੰ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ, ਮਾਨ ਸਿੰਘ ਮੁੱਕ ਜਾਏਗਾ। ਔਰ ਹਕੀਕਤ ਹੈ ਦਾਣੇ ਸਾਰਿਆਂ ਦੇ ਉਸਨੇ ਖਿਲੇਰੇ ਹੋਏ ਨੇ, ਕਿਸੇ ਦੀ ਝੋਲੀ 'ਚ ਨਹੀਂ ਪਾਉਂਦਾ। ਅਸਲੀਅਤ ਜਹਾਂ ਦਾਣੇ ਤਹਾਂ ਖਾਣੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਹਰ ਇੱਕ ਦੇ ਦਾਣੇ ਉਸਨੇ ਖਿਲੇਰ ਦੇ ਤਨ ਚੁਣੋ ਆਪੇ। ਕਿਰਤ ਕੀ ਬਾਂਦੀ ਜਗ ਫਿਰੇ, ਚਿਤ ਬੰਦ ਨਾ ਦੀਰਾ। ਕਿਰਤ ਵਜਾਈ ਫਿਰਦੀ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ। ਮਹਾਰਾਜ ਕਹਿੰਦੇ ਨੇ ਇੱਕ ਸੱਚਾਈ ਹੈ, ਬੜੀ ਪ੍ਰਬਲ ਸੱਚਾਈ ਹੈ, ਜਿੱਥੇ ਦਾਣੇ ਨੇ ਕਿਰਤ ਧੱਕਾ ਮਾਰੇਗੇ ਉੱਥੇ ਜਾਣਾ ਪਵੇਗਾ। ਮਨੁੱਖ ਜਿੱਥੇ ਬੈਠਾ ਹੈ ਉੱਥੇ ਰਿਜ਼ਕ ਨਹੀਂ ਹੈ, ਰਿਜ਼ਕ ਲੱਭਣਾ ਪਵੇਗਾ। ਭਰਤਰੀ ਨੇ ਤੰਗ ਆ ਕੇ ਇੱਥੋਂ ਹੀ, ਕਿਉਂਕਿ ਉਹਨੂੰ ਦੂਜੇ ਚੌਥੇ ਦਿਨ ਭਿਕਸ਼ਾ ਮੰਗਣ ਲਈ ਜਾਣਾ ਪੈਂਦਾ ਸੀ, ਗੋਰਖ ਨੇ ਉਹਦੀ ਇਹੀ ਸੇਵਾ ਲਾਈ। ਅਤੇ ਯੋਗੀਆਂ ਨੂੰ ਵੀ ਭਿਕਸ਼ਾ ਮੰਗਣੀ ਪੈਂਦੀ ਹੈ, ਜਿਵੇਂ ਬੌਧ ਭਿਕਸ਼ੂ ਭਿਕਸ਼ਾ ਮੰਗਦੇ ਨੇ, ਇਸ ਤਰ੍ਹਾਂ ਯੋਗੀ ਵੀ। ਪਰ ਇਹ ਰਾਜਾ ਰਹਿ ਚੁੱਕਿਆ ਸੀ, ਧਾਰ ਸਟੇਟ ਦਾ ਰਾਜਾ ਸੀ। ਰਾਜਾ ਬਿਕਰਮਾਜੀਤ ਦਾ ਛੋਟਾ ਭਰਾ ਸੀ, ਬਿਕਰਮਾਜੀਤ ਉਜੈਨ ਦਾ ਰਾਜਾ ਸੀ ਅਤੇ ਭਰਤਰੀ ਧਾਰ ਦਾ ਰਾਜਾ ਸੀ। ਪਰ ਅੱਜ ਭਿਕਸ਼ਾ ਮੰਗਣੀ ਪੈ ਗਈ, ਜੋਗੀ ਬਣਿਆ। ਰੱਬ ਦੇ ਨੇਤ ਇੱਕ ਪਿੰਡ ਦੇ ਵਿੱਚ ਗਿਆ ਸੀ, ਪਿੰਡ ਦਾ ਜਿਹੜਾ ਮੁਖੀਆ ਸਰਪੰਚ ਸੀ ਉਹ ਕਿਧਰੇ ਚਲਾਣਾ ਕਰ ਗਿਆ, ਤਾਂ ਸਾਰੇ ਮਰਗੜ ਘਾਟ ਪਹੁੰਚੇ ਹੋਏ ਘਰ ਘਰ ਦੇ ਸੋਗ ਕਰਕੇ ਕਿਸੇ ਨੇ ਰੋਟੀ ਬਣਾਈ ਨੇ। ਦੋ ਚਾਰ ਦਰਵਾਜ਼ਿਆਂ 'ਤੇ ਦਸਤਕ ਦਿੱਤੀ, ਭਿਕਸ਼ਾ ਮਿਲੀ ਨਹੀਂ, ਦੂਜੇ ਪਿੰਡ ਚਲਾ ਗਿਆ, 2 ਮੀਲ ਦੀ ਦੂਰੀ 'ਤੇ। ਉੱਥੇ ਮੇਲਾ ਲੱਗਿਆ ਹੋਇਆ ਸੀ ਬੜਾ ਭਾਰੀ, ਸਾਰਾ ਪਿੰਡ ਮੇਲੇ 'ਤੇ ਪਹੁੰਚਿਆ ਹੋਇਆ, ਦੁਖੀ ਹਿਰਦੇ ਨਾਲ ਵਾਪਸ ਆ ਗਿਆ ਆਪਣੀ ਕੁਟੀਆ 'ਚ। ਹੁਣ ਇੱਕ ਤਾਂ 2 ਦਿਨ ਦਾ ਭੁੱਖਾ, ਯੋਗੀ ਅਕਸਰ ਕਈ ਦਫ਼ਾ ਰੋਜ਼ ਨਹੀਂ ਖਾਂਦੇ, ਦੂਜੇ ਦਿਨ ਖਾਣਗੇ। ਔਰ ਰੋਜ਼ ਵੀ ਖਾਣਾ ਅਤੇ ਅੱਧੇ ਪੇਟ ਖਾਣਾ ਦੁਪਹਿਰ ਤੋਂ ਬਾਅਦ, ਔਰ ਇੱਕ ਟਾਈਮ ਜ਼ਿਆਦਾ ਇਹ ਪਾਣੀ ਪੀਂਦੇ ਨੇ, ਕਿਉਂਕਿ ਜਿਸ ਤਰ੍ਹਾਂ ਦੀ ਉਹ ਸਾਧਨਾ ਕਰਦੇ ਨੇ ਸਰੀਰ ਦੇ ਅੰਦਰ ਗਰਮੀ ਵੱਧਦੀ ਹੈ, ਪਾਣੀ ਇਹਨਾਂ ਨੂੰ ਜ਼ਿਆਦਾ ਪੀਣਾ ਪੈਂਦਾ। ਪਰ ਅੱਜ ਇਹ 2 ਦਿਨ ਦਾ ਭੁੱਖਾ ਹੈ ਅਤੇ ਇੱਕ ਪੈਦਲ 2 ਪਿੰਡਾਂ 'ਚ ਜਾਣਾ ਪਿਆ, ਜ਼ਿਆਦਾ ਚੱਲਣਾ ਪਿਆ, ਥੱਕਿਆ ਹਾਰਿਆ ਆਇਆ। ਇਹਦਾ ਇੱਕ ਛੰਦ ਹੈ ਵੈਰਾਗ ਸ਼ਤਕ ਦੇ, ਜਿਹਦੇ 3 ਗ੍ਰੰਥ ਨੇ, ਨੀਤੀ ਸ਼ਤਕ, ਵੈਰਾਧ ਸ਼ਤਕ ਅਤੇ ਸ਼ਿੰਗਾਰ ਸ਼ਤਕ। ਪਰ ਧਾਰਮਿਕ ਜਗਤ ਦੇ 'ਚ ਪ੍ਰਚਲਿਤ ਹੈ ਵੈਰਾਗ ਸ਼ਤਕ, ਸ਼ਾਇਦ ਆਪ ਨੂੰ ਪਤਾ ਹੋਵੇ ਪ੍ਰਾਣਾਯਾਮ ਦੀ ਸਾਧਨਾ ਕਰਕੇ ਇਸਨੇ ਆਪਣੀ ਉਮਰ ਵੀ ਬੜੀ ਲੰਬੀ ਕਰ ਲਈ ਸੀ ਔਰ ਇਹ ਗੁਰੂ ਨਾਨਕ ਦੇਵ ਜੀ ਦੇ ਵਕਤ ਮੌਜੂਦ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿੰਨ ਸ਼ਬਦ ਵੀ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਆਸਾ ਰਾਗ ਦੇ ਅੰਦਰ। ਤਿੰਨਾਂ ਸ਼ਬਦਾਂ ਦਾ ਵੱਖ ਵੱਖ ਆਸ਼ਾ ਹੈ, ਲੱਗਦਾ ਹੈ ਭਰਤਰੀ ਨੇ ਕੁਝ ਇਸ ਤਰ੍ਹਾਂ ਦੇ ਪ੍ਰਸ਼ਨ ਕੀਤੇ ਹੋਣਗੇ। ਇਹ ਤਿੰਨਾਂ ਦੀਆਂ ਦੋ ਦੋ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਜਲ ਤੇ ਉਪਜੇ ਜਲ ਤੇ ਜੋ ਦੂਰ, ਜਲ ਮੇ ਜੋਤ ਰਿਹਾ ਭਰਪੂਰ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਦੂਸਰੀ, ਸਗਲੀ ਜੋਤ ਹਮਾਰੀ ਸਮਿਆ, ਇੱਥੇ ਕਿਧਰੇ ਭਰਤਰੀ ਨੇ ਪੁੱਛ ਲਿਆ ਤੁਹਾਡਾ ਪੰਥ ਕੀ ਹੈ, ਤੂੰ ਸਾਹਿਬ ਕਹਿੰਦੇ ਨੇ ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਸਾਰਿਆਂ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਬਸ ਨਾਨਕ ਦਾ ਇਹੀ ਪੰਥ ਹੈ, ਕੋਈ ਪੰਥ ਨਹੀਂ ਹੈ ਭਰਤਰੀ, ਹੋਰ ਕੋਈ ਪੰਥ ਨਹੀਂ ਹੈ। ਤੀਸਰਾ, ਸਿਫਤੀ ਰੱਤਾ ਸਦ ਵੈਰਾਗੀ, ਜੂਏ ਜਨਮ ਨਾ ਹਾਰੇ, ਕਹਿ ਨਾਨਕ ਸੁਣ ਭਰਤਰ ਜੋਗੀ, ਖੀਵਾ ਅੰਮ੍ਰਿਤ ਧਾਰੇ। ਸਵਾਸਾਂ ਨੂੰ ਰੋਕ ਕੇ ਇਸਨੇ ਆਪਣੀ ਉਮਰ ਲੰਬੀ ਕੀਤੀ ਸੀ, ਰਾਜਾ ਬਿਕਰਮਾਜੀਤ ਦਾ ਛੋਟਾ ਬਿਰਾ। ਅੱਜ ਦੋ ਦਿਨ ਦਾ ਬੁੱਖ ਹੈ, ਬੁੱਖ ਤੋਂ ਬਹਿ ਵੱਲ ਆਪਣੀ ਕੁਟੀਆ 'ਚ ਆਇਆ, ਉਦੋਂ ਇਹ ਵੈਰਾਗ ਸ਼ਤਕ ਗ੍ਰੰਥ ਦੀ ਰਚਨਾ ਵੀ ਕਰ ਰਿਹਾ ਸੀ। ਉਹਦਾ ਇੱਕ ਛੰਦ ਮੈਂ ਤੁਹਾਨੂੰ ਸਰਵਣ ਕਰਾਵਾਂ। ਉਹ ਕਹਿੰਦੇ, ਨਾਗੋ ਕਾ ਆਹਾਰ ਬਿਆਰ, ਮਾਠੀ ਕੀਨੋ ਮੁਖ ਚਾਰ, ਉਦਮ ਨਾ ਹਿੰਸਾ ਵਾਰ, ਸੁਖ ਸਦਾ ਹੋਇਆ। ਇਹ ਪਰਮਾਤਮਾ ਸਭ ਤੋਂ ਇੱਕ ਤ੍ਰਿਗਲ ਜੋਨ ਤੋਂ ਬਣਾਈ ਸੱਪ, ਫਨੀਅਰ ਨਾਗ, ਜ਼ਹਿਰੀਲੇ ਨਾਗ, ਉਹਨਾਂ ਦਾ ਮੂਲ ਰਿਜ਼ਕ ਤੋਂ ਬਣਾਇਆ ਮਿੱਟੀ, ਖੁੱਡ ਦੇ ਵਿੱਚ ਵੀ ਇਹਨਾਂ ਨੂੰ ਮਿੱਟੀ ਮਿਲ ਜਾਂਦੀ ਹੈ। ਜੈਸੇ ਮੂਲ ਰਿਜ਼ਕ ਮਨੁੱਖ ਦਾ ਅੰਨ ਹੈ, ਕਣਕ ਹੈ, ਭਾਵੇਂ ਹਜ਼ਾਰਾਂ ਚੀਜ਼ਾਂ ਖਾਵੇ ਹੋਰ, ਸੱਪ ਦਾ ਵੀ ਮੂਲ ਰਿਜ਼ਕ ਮਿੱਟੀ ਹੈ। ਪਵਣ ਦੇ ਜੋ ਪਾਣੀ ਦੀ ਨਮੀ ਹੈ ਉਹਦੇ ਚੋਂ ਹੀ ਪਾਣੀ ਪੀ ਲੈਂਦਾ, ਹਵਾ ਦੇ ਚੋਂ ਹੀ ਪਾਣੀ ਕੱਢ ਲੈਂਦਾ। ਕੁਝ ਇਸ ਢੰਗ ਦਾ ਆਲਾ ਪਰਿਪੂਰਨ ਪਰਮਾਤਮਾ ਨੇ ਸੱਪ ਦੇ ਚ ਬਣਾਇਆ। ਇਹ ਕਹਿੰਦਾ ਇਤਨੀ ਤ੍ਰਿਗਰ ਜੋਨ, ਜਿਹਨੂੰ ਦੇਖਣ ਨੂੰ ਵੀ ਜੀਅ ਨਹੀਂ ਕਰਦਾ, ਉਹਦੇ ਉੱਤੇ ਤੂੰ ਇਤਨਾ ਤਰਸ ਖਾਂਦਾ, ਉਹਦਾ ਰਿਜ਼ਕ ਉਹਦੇ ਘਰ ਦੇ ਚ ਹੀ ਮਿਲ ਜਾਂਦਾ, ਉਹਨੂੰ ਭਜਣਾ ਦੌੜਨਾ ਨਹੀਂ ਪੈਂਦਾ ਰਿਜ਼ਕ ਦੀ ਖਾਤਰ, ਕਿਉਂਕਿ ਜਿਸ ਖੁੱਡ ਦੇ ਚ ਰਹਿੰਦਾ ਉੱਥੇ ਵੀ ਮਿੱਟੀ ਮਿਲ ਜਾਂਦੀ ਹੈ। ਨਾਗੋਂ ਕਾ ਆਹਾਰ ਬਿਆਰ, ਬਿਆਰ ਕਹਿੰਦੇ ਨੇ ਹਵਾ ਨੂੰ, ਤੇ ਮਾਟੀ ਮਿੱਟੀ, ਬਿਆਰ ਦੇ ਚੋਂ ਹਵਾ ਦੇ ਚੋਂ ਹੀ ਪਾਣੀ ਪੀ ਲੈਂਦੇ ਨੇ। ਨਾਗੋਂ ਕਾ ਆਹਾਰ ਬਿਆਰ, ਮਾਟੀ ਕੀਨੋ ਮੁੱਖ ਚਾਰ, ਉਦਮ ਨਾ ਹਿੰਸਾ ਵਾਰ, ਸੁਖ ਸਦਾ ਹੋਏ ਹੈ। ਅੰਕੁਰ ਤ੍ਰਿੜਾਦ ਸੁਦਾ ਸੋ ਪ੍ਰਸਾਦ ਪਾਵੇ, ਪਸ਼ੂ ਐਲਾਦ ਧਾਰ ਧਰਾ ਸੋਏ। ਕਈ ਜੰਗਲੀ ਜਾਨਵਰ ਤੋਂ ਜੰਗਲ ਦੇ ਚ ਬਣਾਏ ਨੇ, ਹਿਰਨ ਇਤਿਆਦਕ, ਚਿੱਤਲ ਇਤਿਆਦਕ ਨਹੀਂ ਲਗਾਇਆ, ਉਹਨਾਂ ਦਾ ਆਹਾਰ ਜੰਗਲ ਦੇ ਘਾਸ ਪੱਥੇ ਬਣਾਏ, ਬੜਾ ਬਣਾਇਆ ਤੂੰ ਜੰਗਲ ਦੇ ਚ ਘਾਸ ਪੱਥੇ, ਉਹਨਾਂ ਨੂੰ ਸਹਿਜੇ ਰਿਜ਼ਕ ਮਿਲ ਜਾਂਦਾ। ਰਚੀ ਨਰੋਂ ਕੀ ਬਿੱਤ ਜੋਨਾ ਬਿਨਾ ਬਿੱਤ, ਰੰਡੀ ਪੂਤ ਸਮਤ ਆਏ ਦੰਡੀ ਨਾਏ ਕੋਹੇ। ਇੱਕ ਮਹਾਨ ਸੰਤ ਭਗਤ ਦੇ ਬੋਲ ਨੇ, ਤੂੰ ਕਹਿਣ ਦੇ ਚ ਮੈਂ ਸੰਕੋਚ ਨਾ ਕਰਾਂ। ਉਹ ਕਹਿੰਦਾ, ਹੇ ਪਰਮਾਤਮਾ, ਤੂੰ ਮਨੁੱਖ ਦੀ ਰੋਜ਼ੀ ਖਿਲੇਰ ਦਿੱਤੀ ਹੈ, ਲੱਭਣੀ ਪੈਂਦੀ ਹੈ, ਇਹਨੂੰ ਪਤਾ ਵੀ ਨਹੀਂ ਆਉਂਦਾ ਮੇਰਾ ਰਿਜ਼ਕ ਕਿੱਥੇ ਹੈ, ਔਰ ਰਿਜ਼ਕ ਇਸ ਨੂੰ ਧੱਕੇ ਮਾਰਦਾ। ਬਿਨਾਂ ਪੁਰਸ਼ਾਰਤ ਦੇ, ਬਿਨਾਂ ਮਿਹਨਤ ਦੇ ਇਹ ਰਿਜ਼ਕ ਲੱਭਦਾ ਨਹੀਂ। ਅਸ਼ਰਫੁਲ ਮਖਲੂਕਾਤ, ਧਰਤੀ ਦਾ ਸਰਦਾਰ ਮਨੁੱਖ, ਇਹਦੀ ਰੋਜ਼ੀ ਤੂੰ ਔਖੀ ਬਣਾਈ, ਮੈਂ ਤੈਨੂੰ ਕਹਾਂਗਾ ਤੂੰ ਰੰਡੀ ਦਾ ਪੁੱਤਰ ਹੈ, ਤੇਰਾ ਪਿਓ ਹੈ ਨਹੀਂ ਜੇ ਤੈਨੂੰ ਕੋਈ ਅਕਲ ਦਿੰਦਾ। ਭਰਤਰੀ ਰਾਜਯੋਗੀ ਭਰਤਰੀ, ਡੰਡੀ ਪੂਤ ਸਮਤ ਆਏ ਦੰਡੀ ਨਾਏ ਕੋ, ਤੈਨੂੰ ਕੌਣ ਸਮਝਾਵੇ। ਜਿਹੜਾ ਸਮਾਂ ਮੇਰਾ ਭਜਨ ਦੇ ਚ ਲੱਗਣਾ ਚਾਹੀਦਾ ਸੀ, ਦੀਕਸ਼ਾ ਮੰਗਣ ਦੇ ਚ ਲੱਗ ਜਾਂਦਾ। ਦੋ ਦਿਨ ਦਾ ਮੈਂ ਭੁੱਖਾਂ, ਹੁਣ ਤੇਰਾ ਨਾਮ ਮੈਨੂੰ ਨਹੀਂ ਚੰਗਾ ਲੱਗਦਾ। ਕਬੀਰ ਦੇ ਬੋਲ, ਭੁੱਖ ਹੈ ਭਗਤ ਨਾ ਕੀਜੇ, ਯੇ ਮਾਲਾ ਆਪਣੀ ਲੀਜੇ, ਐ ਲੈ ਆਪਣੀ ਮਾਲਾ, ਭੁੱਖਿਆਂ ਤੇਰੀ ਬੰਦਗੀ ਨਹੀਂ ਆਉਣੀ, ਨਾਮ ਨਹੀਂ ਜਪਿਆ ਜਾਣਾ। ਤਨ ਰੋਟੀ ਹੈ, ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਉਸ ਤੋਂ ਬਿਨਾਂ ਨਹੀਂ ਜੀ ਸਕਦਾ। भगत कबीर इस वास्ते चारा नूं धन धन कहिंदे ने, धन गोपाल धन गुरुदेव धन अनाद भूखे कवल टेके। धनता दे योग है परमात्मा तो, धनता दे रूप है तेरी जोत शब्द गुरु, और धनता दे योग है ए अन्न रोटी, ए पेट दे ज पै जाए ते गुरु भी चंगा लगता है, रब भी चंगा लगता है, नहीं ते रब तू नहीं चंगा लगता। धन अनाद भूखे कवल टेके। फिर चौथा, धन ओए संत जिन ऐसी जानी, तिन को मिलबो सारंग पानी। ओ संत भी धनता दे योग, जिन्हां ने इस असलियत नो समझे, इस हकीकत नो जाने, तन रोटी है, भौतिक पदार्थ है और अणी अन्न। आपदी ज्ञातली अर्ज करा, इस्लाम चार तत् मनदा है, पांच नहीं मनदा। यहूदी ईसाई भी करीबन करीबन पंजवां तत् नहीं मनदे। इत्थे थोड़े निकट इंग्लैंड विच शायद 3 साल पहले एक उगे मुस्लिम विद्वान ने, जिदे अक्सर लेख उत्थे जंग अखबार उर्दू दा है, उहदे च निकलदे रहिंदे, लिखदा रहिंदा है। स्वभावक किधरे रेडियो टीवी ते कथा सुनी उसने, तो उहदे च कुछ सूफी कलाम सुनिया, गुरुद्वारे आण लग पिया। मेरे कमरे च आके मैनू कहण लगा, शरीर दे च पंजवां तत् कहड़ी थां ते? शरीर दे च मिट्टी है, समझ च आउंदी है, मिट्टी दा पुतला है। शरीर दे च हवा है, पवन है, दिसदी है, पता चलदा है। शरीर दे च अग्नि भी है, शरीर दे च पानी भी है। ये जो पंजवां तत् भारत दे ऋषि मुनि मनदे ने, आकाश स्पेस जगह, ये शरीर दे च कहड़ी थां ते? पंजवां तत् कोई नहीं है। मैनू कहण लगे, जद तुसी पंज तत्तां दी व्याख्या कीती मैं रेडियो ते सुनी, मैनू दुख होया भी तुसी भी पंज तत् मनदे हो। मैं कहा, पंज तत् मनदे की आ? परमात्मा ने बनाई पंज तत् ने, प्रभु ने बनाई पंज ने। कहिंदा नहीं, पंजवां तत् दसो शरीर दे कित्थे? पाणी है असी मनदे हां, मिट्टी है असी मनदे हां, अग्नि है असी मनदे हां, हवा है असी मनदे हां। पहले दसो शरीर दे आकाश केड़ी थां ते? शरीर आकाश दे विच, शरीर नूं होण वास्ते भी जगह चाहीदी है, स्थान चाहीदा, स्पेस चाहीदी है। इन्हां पंज तत्तां नूं होण वास्ते भी ते एक तत् चाहीदा है, जगह ते चाहीदी है, स्पेस ते चाहीदा है। पंजवां तत् आकाश, जगह, स्थान, अगर ये ना होवे हवा किथे होवेगी, पानी किथे होवे, मिट्टी किथे होवेगी, अगन किथे होवेगी? स्थान ते चाहिदा, स्पेस ते चाहिदा, सूरज नूं होण वास्ते, सागर नूं होण वास्ते, धरती नूं होण वास्ते, शरीर नूं होण वास्ते, इस तन नूं होण वास्ते। कहण लगे, इस तरह भी सोचिया जांदा? तो मैं कि दिमाग नूं ताले लाए जांदे, इस तरह भी सोचिया जांदा है। भारत दे ऋषि मुनिया ने बहुत गहरा सोचिया, अगर स्पेस नहीं है, जगह ही नहीं है, तो तन किथे होवेगा, ये जमीन किथे होवेगी, ये सूरज चंद तारे किथे आउणगे, ये सागर किथे होवेगा? स्थान पंजवां तत् आकाश, ये पंज तत् दा पुतला है और चलेगा अन्न पानी दे आसरे ते। साढ़े त्रैमण देहुरी चले पानी अन्न, दूसरा साड़ा सूक्ष्म शरीर है, ये अन्न पानी दा पुतला नहीं है। उन्हों मन भी कह देंदे ने, उन्हों सूक्ष्म शरीर भी कह देंदे ने, उन्हों जीवात्मा भी कह देंदे ने। ज्ञान गुरु आत्म उपदेश, आत्मा नूं उपदेश करो। इत्थे आत्मा दे अर्थ मन, मन दे अर्थ किधरे आत्मा बनता है। ये पंज तत् दा पुतला नहीं है, इहदी लोड़ रोटी नहीं है, भोजन इसकी लोड़ नहीं है। ये पंज तत्तां तो बनिया भी नहीं है, फिर किस तो बनिया है? कहो कबीर ए राम के अंश, मन तो जोत स्वरूप है, अपना मूल पछाण। रोटीज दी लोड़ नहीं है। तन दियां लोड़ां नो, बस मैं समाप्त कर लगा, समा हो गया। तन दियां लोड़ां नो जदे सूक्ष्म सुरूर अपनी लोड़ बना लेंदा है, तो लोभ बन जाता है। ਪ੍ਰਭਤਾ ਤਨ ਦੀ ਲੋੜ ਹੋ ਸਕਦੀ, ਬਾਹਰ ਚਾਹੀਦੀ ਹੈ, ਮਾਣ ਵਡਿਆਈ ਵੀ ਚਾਹੀਦੀ, ਨਹੀਂ ਤੇ ਜੀਵਣਾ ਔਖਾ ਹੋ ਜਾਂਦਾ ਹੈ। ਕਮਜ਼ੋਰ ਬੰਦੇ ਨੂੰ ਕੌਣ ਜੀਣ ਦਿੰਦਾ ਹੈ? ਕਮਜ਼ੋਰ ਬੰਦੇ ਦੀ ਤੇ ਜਣਾ ਖਣਾ ਪੱਗ ਲਾ ਕੇ ਰੱਖ ਦਿੰਦਾ ਹੈ। ਪ੍ਰਭਤਾ ਤੇ ਚਾਹੀਦੀ ਹੈ, ਪਰ ਪ੍ਰਭਤਾ ਜਦ ਸੂਕਸ਼ਮ ਸਰੀਰ ਆਪਣਾ ਲੋਭ ਬਣਾ ਲੈਂਦਾ ਤਾਂ ਹੰਕਾਰ ਬਣ ਜਾਂਦਾ ਹੈ। ਧਨ ਤੇ ਚਾਹੀਦਾ, ਰੋਟੀ ਤੇ ਚਾਹੀਦੀ, ਪਦਾਰਥ ਤੇ ਚਾਹੀਦਾ, ਉਸ ਤੋਂ ਬਿਨਾਂ ਧਨ ਹੋ ਨਹੀਂ ਸਕਦਾ। ਪਰ ਧਨ ਤਨ ਦੀ ਲੋੜ ਸੀ, ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਲੋਭ ਬਣ ਜਾਂਦਾ ਹੈ। ਲੋਭ ਪ੍ਰਭਤਾ ਤਨ ਦੀ ਲੋੜ ਸੀ, ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤਾਂ ਅਹੰਕਾਰ। ਕਾਮ ਵੀ ਤਨ ਦੀ ਲੋੜ ਸੀ, ਇੱਕ ਤਨ ਤੋਂ ਹੋਰ ਤਨ ਬਣੇ, ਹੋਰ ਸਹਾਰੇ ਬਣਨ, ਇਹ ਪੀੜ੍ਹੀ ਚੱਲਦੀ ਰਹੇ। ਵੱਧੀ ਵੇੜ ਬਹੁ ਪੀੜ੍ਹੀ ਚਾਲੀ, ਇਹ ਪੀੜ੍ਹੀ ਚੱਲਦੀ ਰਹਿਣੀ ਚਾਹੀਦੀ। ਬਸ ਜਦ ਇਸ ਕਾਮ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤਾਂ ਇਹ ਵਾਸ਼ਨਾ ਬਣ ਜਾਂਦਾ, ਫਿਰ ਮਨੁੱਖ ਭ੍ਰਸ਼ਟ ਹੋ ਜਾਂਦਾ ਹੈ ਹੰਕਾਰ ਕਰਕੇ, ਲੋਭ ਕਰਕੇ, ਵਾਸ਼ਨਾ ਕਰਕੇ। ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤਾਂ ਹੁੰਦਾ ਕਿ ਇਹ ਵਕਤੀ ਤੌਰ ਤੇ ਤਨ ਦੀ ਤ੍ਰਿਪਤੀ ਹੋ ਜਾਂਦੀ ਹੈ, ਮਨ ਦੀ ਤੇ ਹੁੰਦੀ ਨਹੀਂ, ਕਿਉਂਕਿ ਮਨ ਦੀ ਉਹ ਲੋੜ ਹੀ ਨਹੀਂ ਹੈ, ਪਰ ਭੁਲੇਖੇ 'ਚ ਬਣਾ ਲੈਂਦਾ। ਇਹ ਸਤਸੰਗ ਇਸ ਵਾਸਤੇ ਹੈ, ਤਨ ਦੀ ਲੋੜ ਰੋਟੀ ਹੈ, ਰਿਜ਼ਕ ਹੈ, ਮਨ ਦੀ ਇਹ ਲੋੜ ਨਹੀਂ ਹੈ। ਇਹ ਭੋਜਨ ਮਨ ਦੀ ਲੋੜ ਨਹੀਂ, ਭਜਨ ਮਨ ਦੀ ਲੋੜ ਹੈ, ਪ੍ਰਭੂ ਦਾ ਨਾਮ ਮਨ ਦੀ ਲੋੜ ਹੈ। ਇਸ ਦੀ ਪੂਰਤੀ ਕਿਵੇਂ ਕਰੀਏ, ਇਹ ਸਾਰਾ ਖੁਲਾਸਾ ਬਾਕੀ ਜੋ ਦੋ ਚਾਰ ਦਿਨ ਦਾਸ ਨੇ ਤੁਹਾਡੇ ਇੱਥੇ ਸੰਗਤ ਕਰਨੀ ਹੈ, ਤੁਹਾਡੇ ਹਾਜ਼ਰੀ ਭਰਨੀ ਹੈ, ਸੇਵਾ ਕਰਨੀ ਹੈ, ਇਹਦੇ 'ਚ ਮੈਂ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਪੌਣਾ ਘੰਟਾ ਸੀ ਦਾਸ ਦਾ, ਸਮਾਪਤੀ ਹੋਣੀ ਹੈ। ਇਤਨਾ ਤੁਸੀਂ ਯਾਦ ਰੱਖਣਾ, ਇੱਕ ਸਾਡਾ ਸਥੂਲ ਸਰੀਰ ਹੈ, ਇਹ ਪੰਜ ਤੱਤ ਦਾ ਪੁਤਲਾ ਹੈ, ਅੰਨ ਪਾਣੀ ਇਸਦੀ ਲੋੜ ਹੈ। ਇੱਕ ਸਾਡਾ ਸੂਖਸ਼ਮ ਸਰੀਰ ਹੈ, ਉਹਨੂੰ ਮਨ ਵੀ ਕਹਿੰਦੇ ਨੇ, ਉਹਨੂੰ ਜੀਵ ਆਤਮਾ ਵੀ ਕਹਿੰਦੇ ਨੇ। ਸੰਸਾਰ ਦੀ ਕੋਈ ਚੀਜ਼ ਉਹਦੀ ਲੋੜ ਨਹੀਂ ਹੈ, ਲੇਕਿਨ ਇਹ ਲੋੜ ਬਣਾ ਲੈਂਦਾ, ਸਮਝ ਲੈਂਦਾ, ਇੱਥੋਂ ਫਿਰ ਮਨ ਭਟਕ ਜਾਂਦਾ। ਧਰਮ ਦੀ ਸਾਰੀ ਸਾਧਨਾ, ਧਰਮ ਦਾ ਸਾਰਾ ਗਿਆਨ ਮਨ ਨੂੰ ਸਮਝਾਉਣ ਵਾਸਤੇ ਹੈ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਮਨ ਮੂਰਖ ਅਜ ਹੋ ਨਹੀਂ ਸਮਝਤ, ਸਿੱਖ ਦੇ ਹਾਰੇ ਹੋ ਨਹੀਂ। ਰੋਜ਼ ਰੋਜ਼ ਇਸ ਨੂੰ ਸਮਝਾਉਣਾ, ਇਹ ਤੇਰੀ ਲੋੜ ਨਹੀਂ ਹੈ, ਇਹਦੇ ਨਾਲ ਤੇਰੀ ਤ੍ਰਿਪਤੀ ਨਹੀਂ ਆਉਂਦੀ। ਇਹ ਸਮਝਦਾ ਹੀ ਨਹੀਂ, ਸਮਝਦਾ ਹੀ ਨਹੀਂ। ਕਿਉਂ ਨਹੀਂ ਸਮਝਦਾ? ਇਹਦੇ ਕੀ ਕਾਰਨ ਨੇ? ਇਹ ਸਾਰਾ ਲੜੀਵਾਰ ਵਿਚਾਰ ਦਾਸ 15 ਤਰੀਕ ਤੱਕ ਤੁਹਾਡੇ ਚਰਨ ਪਰਸ ਰਿਹਾ, ਖੋਲਣ ਦੀ ਨਿਮਾਣੀ ਕੋਸ਼ਿਸ਼ ਕਰੇਗਾ। ਰਾਤ ਦੇ ਸਮੇਂ 'ਚ ਇਹ ਜੋ ਹੈ ਵਿਚਾਰਾਂ ਚੱਲਣਗੀਆਂ, ਜੋ ਰਾਤ ਦਾ ਸਮਾਂ ਉਹਦੇ 'ਚ ਦਾਸ ਹਾਜ਼ਰੀ ਭਰੇਗਾ। ਹੋਰ ਗੁਰਮੁਖ ਪਿਆਰੇ ਲੁਧਿਆਣੇ ਤੋਂ ਜੋ ਆਏ ਨੇ, ਚੰਗੇ ਸੁਲਝੇ ਵਿਦਵਾਨ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਲੜੀਵਾਰ ਕਥਾ ਆਪ ਨੂੰ ਸਰਵਨ ਕਰਾ ਰਹੇ ਨੇ। ਅੰਮ੍ਰਿਤਸਰ ਤੋਂ ਆਏ ਹੋਏ ਗੁਰੂ ਕੇ ਕੀਰਤਨੀ ਵੀ ਬੜੇ ਸੁੰਦਰ ਢੰਗ ਨਾਲ ਤੁਹਾਨੂੰ ਕਰਤੇ ਪੁਰਖ ਨਾਲ ਜੋੜਨ ਦਾ ਵਸੀਲਾ ਪ੍ਰਦਾਨ ਕਰ ਰਹੇ ਨੇ। ਆਪ ਸਮੇਂ ਸਿਰ ਪਹੁੰਚਣਾ ਤੇ ਦਾਸ ਬਾਕੀ ਦਿਨਾਂ 'ਚ ਇਸ ਵਿਚਾਰ ਨੂੰ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰੇਗਾ। ਬੁੱਲ ਚੁੱਕ ਦੀ ਛਵਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈਭੰ ਗੁਰਪ੍ਰਸਾਦ। ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰ, ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਨ ਜੋਗ ਦਿਆਲੇ ਦੀਨਾਨਾਥ, ਮਾਇਆ ਕਰੋ ਸਰੀਰ ਸਵਸਤ ਖੀਣ ਸਮੇਂ, सिमरंत नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संगत जीओ, दास ने कल तो एक विचार आरंभ की थी से, असी तिन्ना दे जोड़ हाँ, तन मन आत्मा। तन नूं फिर दो भागां दे च वंडदे ने, अन्नमई कोश प्राणमई कोश। मन नूं भी दो भागां दे च वंडदे ने, मनमई कोश विज्ञानमई कोश। इन्हां चारां दा फिर अगों आधार मूल आनंदमई कोश। इह चूंकि अन्नमई कोश है तन, इह चलदा अन्न पाणी दे आसरे ते। साढ़े त्रै मन देवरी चले पानी अन्न। थोड़ा जिहा दोहरा दें तां कि लिंक जुड़ जाए। ये तन बनिया भी अन्न तो है, भोजन तो बनिया, रोटी तो बनिया। जैसे मां की रगत पिता बिंद धारा, ये खून ते बिंद तो बनिया है, ते खून ते बिंद रोटी तो बनता है, खून ते बिंद भोजन तो बनता है। बिंद ते जिन पिंड किया अगन कुंड रहाया, ये बिंद तो बनता है। मां की रकत पिता बिंदारा, पिता दा बिंद मां दा लहू, लहू भोजन तो बनता है, बिंद भोजन तो बनता है। इंज कलो तह ए अन्नमई कोश भोजन तो बनया, रोटी तो बनया। जद बनया भोजन तो है, तो फिर ये जीवेगा भी भोजन दे आसरे ते। बिना भोजन तो नहीं जिंदा रह सकता, बनिया जो भोजन तो है। ये अन्नमई कोश बनिया जो रोटी तो है, रोटी तो बिना नहीं रह सकता। ये रोटी तो बनिया होया शरीर अंतिम समय तक रोटी मंगेगा, भोजन मंगेगा, अन्न मंगेगा। लेकिन मनमई कोश विज्ञानमई कोश रोटी तो नहीं बनया, भोजन तो नहीं बनया। वो फिर किस तरह बनया? जिथे लंबी यात्रा करके तन रोटी तो बनया, रोटी पच के किधरे खून बनी है, रोटी पच के किधरे बिंद बनी है, फिर बिंद ते खून दा संजोग होया वासना करके, फिर ए तन बनया लंबी यात्रा। मनमई कोश विज्ञानमई कोश ये सीधा ब्रह्म तो आया है, परमात्मा तो आया है। मन तू जोत स्वरूप है, अपना मूल पछा। इस तरह मन मई कोश विज्ञानमई कोश अति सूक्ष्म है, निराकार है। ये अन्नमई कोश प्राणमई कोश आकार रखता है, वजूद रखता है। देख सकते हैं अपना तन, देख सकते हैं दूसरे का तन, देख सकते हैं। लेकिन असी दूसरे का सूक्ष्म शरीर नहीं देख सकते, दूसरे का मन नहीं देख सकते। थोड़ा जिहा यतन करिए, बहुत हिम्मत करिए, तो किधरे अपना मन थोड़ा जिहा महसूस कर सकते हैं, दूसरे का नहीं। एहो मन आरसी कोई गुरमुख देखे, कदी कदाई कोई कद गुरमुख अपने सूक्ष्म शरीर दे दर्शन करता है, कि ये शरीर मेरा की है। ਹੁਣ ਦੋਹਾਂ ਦੀ ਤੁਲਨਾਤਮਕ ਗੱਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਤਨ ਦੇ ਵਿੱਚ ਸਵਾਸ ਚੱਲਦੇ ਨੇ, ਖੂਨ ਗਰਦਿਸ਼ ਕਰਦਾ, ਦਿਲ ਧੜਕਦਾ, ਮਨਮਈ ਕੋਸ਼ ਦੇ ਵਿੱਚ ਵਿਚਾਰ ਚੱਲਦੇ ਨੇ, ਯਾਦਾਂ ਚੱਲਦੀਆਂ ਨੇ, ਸੋਚਣੀ ਚੱਲਦੀ ਹੈ, ਪ੍ਰਾਣ ਸਵਾਸਾਂ ਦਾ ਚੱਲਣਾ, ਦਿਲ ਦਾ ਧੜਕਣਾ, ਖੂਨ ਦਾ ਚੱਲਣਾ, ਇਹ ਅਨਮਈ ਕੋਸ਼ ਦੀ ਜ਼ਿੰਦਗੀ ਹੈ। ਵਿਚਾਰਾਂ ਦਾ ਚੱਲਣਾ, ਸੋਚਣੀ ਦਾ ਚੱਲਣਾ, ਸਿਮਰਤੀ ਦਾ ਚੱਲਣਾ, ਇਹ ਸੂਖਸ਼ਮ ਸਰੀਰ ਦੀ ਜ਼ਿੰਦਗੀ ਹੈ। ਪਰ ਦੇਖਣਾ ਪਏਗਾ ਵਿਚਾਰਾਂ ਦੇ ਵਿੱਚ ਚੱਲਦਾ ਕੀ ਹੈ, ਸੋਚਣੀ ਦੇ ਵਿੱਚ ਚੱਲਦਾ ਕੀ ਹੈ, ਯਾਦਾਂ ਦੇ ਵਿੱਚ ਚੱਲਦਾ ਕੀ ਹੈ। ਕਹਿੰਦੇ ਨੇ ਵਾਸ਼ਨਾ ਚੱਲਦੀ ਹੈ, ਵਾਸ਼ਨਾ ਚੱਲਦੀ ਹੈ। ਵਾਸ਼ਨਾ ਕਿਸ ਦੀ? ਪ੍ਰਭਤਾ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਰੂਪ ਦੀ ਵਾਸ਼ਨਾ, ਇਹ ਚੱਲਦੀ ਹੈ ਯਾਦਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਸੋਚਣੇ ਦੇ ਵਿੱਚ। ਇਹ ਇੱਕ ਅਧਿਆਤਮਿਕ ਵਿਚਾਰ ਜ਼ਿੰਦਗੀ ਸਾਰੀ ਕਰਮ ਕਾਂਡ 'ਚ ਨਾ ਲੰਘ ਜਾਏ, ਇਸ ਵਾਸਤੇ ਮੈਂ ਇਹ ਅਰਜ਼ ਕੀਤਾ ਹੈ। ਇਹ ਕਥਾ ਕੀਰਤਨ ਵੀ ਅਸਥੂਲ ਸਰੀਰ ਦੀ ਲੋੜ ਨਹੀਂ ਹੈ, ਤੁਹਾਡੇ ਅਨਮਈ ਕੋਸ਼ ਦੀ ਪੂਰਤੀ ਇਸ ਕਥਾ ਨਾਲ ਨਹੀਂ ਹੋਵੇਗੀ, ਕੀਰਤਨ ਨਾਲ ਨਹੀਂ ਹੋਵੇਗੀ, ਪਾਠ ਨਾਲ ਨਹੀਂ ਹੋਵੇਗੀ, ਜਪ ਨਾਲ ਨਹੀਂ ਹੋਵੇਗੀ। ਅਗਰ ਇਸ ਨਾਲ ਹੋ ਸਕਦੀ ਹੈ, ਥੱਲੇ ਲੰਗਰ ਚਲਾਉਣ ਦੀ ਲੋੜ ਨਹੀਂ ਹੈ। ਇਹ ਭਜਨ, ਇਹ ਕਥਾ, ਇਹ ਕੀਰਤਨ, ਇਹ ਜਪ, ਇਹ ਸੂਖਸ਼ਮ ਸਰੀਰ ਦੀ ਲੋੜ ਹੈ। ਇਹ ਮਨਮਈ ਕੋਸ਼ ਦੀ ਲੋੜ ਹੈ। ਹੁਣ ਦੂਜਾ ਨੁਕਤਾ ਬਿਆਨ ਮੈਂ ਕਰਾਂ। ਨਾ ਸਮਝੀ ਦੇ ਕਾਰਨ ਕਰਕੇ ਪਸ਼ੂ ਕਈ ਦਫ਼ਾ ਨਾਲਿਆਂ ਦਾ ਗੰਦਾ ਪਾਣੀ ਵੀ ਪੀ ਲੈਂਦੇ ਨੇ, ਗਲਤ ਭੋਜਨ ਵੀ ਖਾ ਲੈਂਦੇ, ਜੋ ਨਹੀਂ ਖਾਣਾ ਚਾਹੀਦਾ ਸੂਅਰ ਉਹ ਵੀ ਖਾਂਦਾ ਰਹਿੰਦਾ, ਕੁੱਤੇ ਉਹ ਵੀ ਖਾਂਦੇ ਰਹਿੰਦੇ, ਗਲਤ ਆਹਾਰ ਵੀ ਕਰਦੇ ਰਹਿੰਦੇ ਨੇ, ਔਰ ਗੰਦਾ ਪਾਣੀ ਵੀ ਪੀਂਦੇ ਰਹਿੰਦੇ। ਮਨੁੱਖ ਥੋੜਾ ਜਿਹਾ ਸੁਚੇਤ ਤਨ ਦੇ ਤਲ ਤੇ ਜ਼ਰੂਰ ਹੈ, ਭੋਜਨ ਸਵੱਛ ਹੋਵੇ, ਪਾਣੀ ਬਿਲਕੁਲ ਸ਼ੁੱਧ ਹੋਵੇ, ਫਿਲਟਰ ਸ਼ੁੱਧ, ਹਵਾ ਦੇ ਵਿੱਚ ਪ੍ਰਦੂਸ਼ਣ ਨਾ ਹੋਵੇ, ਮਨ ਦੇ ਪ੍ਰਤੀ ਮਨੁੱਖ ਸੁਚੇਤ ਨਹੀਂ ਹੈ। ਜਿਵੇਂ ਪਸ਼ੂਆਂ ਦੀ ਆਦਤ ਬਣ ਜਾਂਦੀ ਹੈ ਗੰਦਾ ਪਾਣੀ ਪੀਣ ਦੀ, ਗੰਦੀ ਖੁਰਾਕ ਖਾਣ ਦੀ, ਮਹਾਰਾਜ ਕਹਿੰਦੇ ਨੇ ਫਿਰਦੀ ਫਿਰਦੀ ਦੇ ਦਿਸਾਂ ਜਲ ਪਰ ਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ। ਇਲ ਬੜੀ ਉੱਚੀ ਉੱਡਦੀ ਹੈ, ਪਹਾੜਾਂ ਤੋਂ ਵੀ ਉੱਚੀ ਉੱਡਣ ਲੱਗ ਪੈਂਦੀ ਹੈ, ਬੜੀਆਂ ਉਚਾਈਆਂ ਨੂੰ ਛੂੰਹਦੀ ਹੈ। ਪਰ ਜਿੱਥੇ ਗੰਦਗੀ ਪਈ ਹੋਵੇ, ਪੁਰੂਥਾ ਸੜਿਆ ਗਲਿਆ, ਕੋਈ ਮਾਸ ਦਾ ਨਿੱਕਾ ਜਿਹਾ ਵੀ ਟੁਕੜਾ ਪਿਆ ਹੋਵੇ, ਇਕਦਮ ਉੱਪਰੋਂ ਥੱਲੇ ਆਉਂਦੀ, ਬੜੀ ਤੇਜ਼ੀ ਨਾਲ ਆਉਂਦੀ ਹੈ, ਔਰ ਜਪਟਾ ਮਾਰਦੀ ਹੈ। ਮਨੁੱਖ ਦਾਰਸ਼ਨਿਕ ਹੈ, ਫਿਲਾਸਫਰ ਹੈ, ਚਿੰਤਕ ਹੈ, ਬੜਾ ਸਿਆਣਾ ਹੈ, ਬੜੀ ਪਰਵਾਜ਼ ਹੈ, ਬੜੀ ਉਡਾਰੀ ਹੈ, ਪਰ ਸੂਖਸ਼ਮ ਸਰੀਰ ਚੋਂ ਕਿ ਵਾਸ਼ਨਾ ਨਾਲ ਭਰਿਆ ਹੋਇਆ ਹੈ, ਵਾਸ਼ਨਾ ਪ੍ਰਭਤਾ ਦੀ, ਵਾਸ਼ਨਾ ਰੂਪ ਦੀ, ਵਾਸ਼ਨਾ ਪਦਾਰਥਾਂ ਦੀ। ਠੀਕ ਹੈ, ਉਡਾਰੀ ਬੜੀ ਉੱਚੀ ਹੋਵੇਗੀ, ਇਕਦਮ ਵਾਸ਼ਨਾ ਕਰਕੇ ਭ੍ਰਸ਼ਟ ਹੋ ਜਾਂਦਾ ਹੈ। ਚਾਹੇ ਛੋਟੀ ਦਾ ਦਾਰਸ਼ਨਿਕ ਹੈ, ਫਿਲੋਸਫਰ ਹੈ, ਵਿਚਾਰਕ ਹੈ, ਕਿਤਨੀ ਸੂਝ ਬੂਝ ਰੱਖਦਾ, ਕੀ ਹੋਇਆ ਇਲ ਦੀ ਤਰ੍ਹਾਂ ਉੱਚਾ ਪਿਆ ਉੱਡਦਾ, ਵਿਚਾਰ ਬੜੇ ਉੱਚੇ ਨੇ, ਖਿਆਲ ਬੜੇ ਉੱਚੇ ਪੇਸ਼ ਕਰਦਾ, ਲੇਖਣੀ ਬੜੀ ਮਹਾਨ ਹੈ, ਕਵਿਤਾ ਬੜੀਆਂ ਉੱਚੀਆਂ ਨੇ। ਪਰ ਸਤਿਗੁਰ ਕਹਿੰਦੇ ਨੇ ਉੱਚਾ ਉੱਡਦੇ ਹੋਇਆਂ ਇਲ ਨੂੰ ਵੇਖ ਕੇ ਦੇ ਭੁਲੇਖੇ ਚ ਨਾ ਪੈਣਾ, ਇਹਦੀ ਮਾਨਸਿਕ ਬਿਰਤੀਆਂ ਵੀ ਉੱਚੀ ਨੇ। ਇਹ ਤੇ ਜਿੱਥੇ ਡਿੱਠਾ ਮਿਰਤਕੋ, ਕੋਈ ਮੁਰਦਾਰ ਪਿਆ ਹੋਵੇ ਇਲ ਆ ਕੇ ਬੈਠ ਜਾਏਗੀ। ਕਿਸੇ ਹੱਦ ਤੱਕ ਮਹਾਰਾਜ ਕਹਿੰਦੇ ਨੇ ਜੋ ਆਪਣਾ ਹੈ ਹੀ ਨਹੀਂ ਉਹ ਮੁਰਦਾਰ ਖਾਣਾ ਹੈ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾ। ਇਹ ਮੋਈ ਹੋਈ ਗਊ, ਇਹ ਮੁਰਦਾ ਗੁਸਤਾਖੀ ਮੋ, ਬੜੇ ਬੜੇ ਸਿਆਣੇ ਖਾਂਦੇ ਨੇ ਜੋ ਹੱਕ ਹੈ ਹੀ ਆਪਣਾ ਨਹੀਂ। ਵੱਡਾ ਮੁਲਕ ਛੋਟੇ ਮੁਲਕ ਨੂੰ ਹਥਿਆ ਲੈਂਦਾ ਜੋ ਉਸਦਾ ਨਹੀਂ ਹੈ। ਵੱਡੀ ਕੌਮ ਛੋਟੀ ਕੌਮ ਨੂੰ ਦਬਾ ਕੇ ਖਾ ਜਾਂਦੀ ਹੈ ਜੋ ਉਸਦਾ ਹਿੱਸਾ ਨਹੀਂ ਹੈ। ਤਾਕਤਵਰ ਸ਼ਕਤੀਸ਼ਾਲੀ ਮਨੁੱਖ ਦੂਸਰੇ ਦੀ ਮਾਣ ਮਰਿਆਦਾ ਧਨ ਸੰਪਦਾ ਖੋਹ ਲੈਂਦਾ ਜੋ ਉਸਦਾ ਨਹੀਂ ਹੈ। ਜੋ ਉਸਦਾ ਨਹੀਂ ਹੈ ਮੁਰਦਾਰ ਹੈ। ਫਰਕ ਸਿਰਫ ਇਤਨਾ ਹੈ ਜੋ ਆਮ ਢੰਗ ਨਾਲ ਲੁੱਟੇ ਖਾਵੇ ਉਹਨੂੰ ਲੁਟੇਰਾ ਦੁਰਾਚਾਰੀ ਕਾਤਲ ਕਹਿ ਦਿੰਦੇ ਹਾਂ, ਪਰ ਜੋ ਵੱਡੇ ਢੰਗ ਨਾਲ ਕਰੇ ਉਹਨੂੰ ਹੁਕਮਰਾਨ ਕਹਿ ਦਿੰਦੇ ਹਾਂ। ਪਰ ਇੰਨੀ ਗੱਲ ਹੈ, ਹੋਰ ਕੁਛ ਵੀ ਨਹੀਂ, ਉਹਨੂੰ ਰਾਜਾ ਕਹਿ ਦਿੰਦੇ, ਉਹਨੂੰ ਬਾਦਸ਼ਾਹ ਕਹਿ ਦਿੰਦੇ। ਲੇਕਿਨ ਮੁਰਦਾਰ ਖਾਣ ਦੀ ਮਨੁੱਖ ਦੀ ਆਮ ਬਿਰਤੀ ਹੈ। ਇਸ ਵਾਸਤੇ ਗੁਰੂ ਨਾਨਕ ਨੇ ਇਲ ਨਾਲ ਤਸ਼ਬੀਹ ਦਿੱਤੀ ਹੈ। ਮਨੁੱਖ ਦੇ ਉੱਚੇ ਖਿਆਲਾਂ ਨੂੰ ਦੇਖ ਕੇ ਕਿਧਰੇ ਸੋਚ ਨਾ ਲੈਣਾ, ਇਹਦਾ ਜੀਵਨ ਵੀ ਬੜਾ ਉੱਚਾ ਹੋਵੇਗਾ। ਤੇ ਜਿੱਠੇ ਡਿੱਠਾ ਮਿਰਤਕੋ ਇਲ ਬਹਿਠੀ ਆਏ। ਅਸਥੂਲ ਸਰੀਰ ਰੋਜ਼ ਰੋਜ਼ ਕਮਜ਼ੋਰ ਹੁੰਦਾ ਹੈ, ਬਿਰਧ ਹੁੰਦਾ ਹੈ। ਸੂਖਸ਼ਮ ਸਰੀਰ ਰੋਜ਼ ਰੋਜ਼ ਜਵਾਨ ਆਉਂਦਾ, ਸ਼ਕਤੀਸ਼ਾਲੀ ਆਉਂਦਾ, ਬੁੱਢਾ ਨਹੀਂ ਆਉਂਦਾ। ਇੱਕ ਬੁੱਢਾ ਮਨੁੱਖ ਤਨ ਕਰਕੇ ਬੁੱਢਾ ਹੈ, ਵਾਸ਼ਨਾ ਕਰਕੇ ਬੁੱਢਾ ਨਹੀਂ ਹੈ। ਇੱਕ ਬੁੱਢਾ ਮਨੁੱਖ ਸਰੀਰ ਕਰਕੇ ਬੁੱਢਾ ਹੈ, ਤ੍ਰਿਸ਼ਨਾ ਕਰਕੇ ਬੁੱਢਾ ਨਹੀਂ ਹੈ, ਮਨ ਕਰਕੇ ਬੁੱਢਾ ਨਹੀਂ ਹੈ। ਮਨ ਤੋਂ ਮੁਰਾਦ ਵਾਸ਼ਨਾ ਦਾ ਪ੍ਰਭਾਵ, ਸੂਖਸ਼ਮ ਸਰੀਰ ਤੋਂ ਮੁਰਾਦ ਵਾਸ਼ਨਾਵਾਂ ਦਾ ਗੇੜ। ਇਹਦੀ ਵਾਸ਼ਨਾ ਬੁੱਢੀ ਨਹੀਂ ਹੋਈ। ਅਸਥੂਲ ਸਰੀਰ ਬੁੱਢਾ ਹੋ ਕੇ ਖਤਮ ਵੀ ਹੋ ਜਾਂਦਾ ਹੈ, ਸੂਖਸ਼ਮ ਸਰੀਰ ਖਤਮ ਹੀ ਨਹੀਂ ਆਉਂਦਾ ਕਿਉਂਕਿ ਵਾਸ਼ਨਾ ਬੁੱਢੀ ਨਹੀਂ ਆਉਂਦੀ। ਉਮੀਦ ਇਹ ਗੱਲ ਪਕੜਦੀ ਚਾਹੀ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ। ਮੁੜ ਮੁੜ ਵਾਸ਼ਨਾ ਮੇਰੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਵਿੱਚ ਪਾਉਂਦੀ ਰਹਿੰਦੀ ਹੈ। ਤੋ ਜਨਮ ਚੱਲਦਾ ਰਹਿੰਦਾ, ਜਨਮ ਚੱਲਦਾ ਰਹਿੰਦਾ, ਮਰਨ ਚੱਲਦਾ ਰਹਿੰਦਾ ਹੈ ਇਸ ਅਸਥੂਲ ਸਰੀਰ ਦਾ, ਔਰ ਇਹਦੇ ਨਾਲ ਇਹ ਸੂਖਸ਼ਮ ਸਰੀਰ ਤੱਕ ਇਹ ਖਾਂਦਾ ਰਹਿੰਦਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਅਸਥੂਲ ਤਨ ਦੀ ਸੰਗਤ ਕਰਕੇ, ਅਸਥੂਲ ਸਰੀਰ ਦੀਆਂ ਲੋੜਾਂ ਨੂੰ ਇਹ ਸੂਖਸ਼ਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਹੈ। ਤੋ ਤਨ ਦੀਆਂ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਲੋਭ ਬਣ ਜਾਂਦੀ ਹੈ। ਤਨ ਦੀ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਹੰਕਾਰ ਬਣ ਜਾਂਦੀ ਹੈ। ਤਨ ਦੀਆਂ ਤੇ ਲੋੜਾਂ ਨੇ ਅਧਕ ਸਰੀਰ ਦੀ ਸ਼ਕਤੀ, ਇਸ ਤਨ ਦੀ ਸ਼ਕਤੀ ਅਧਕ ਹੋ ਗਈ ਹੈ। ਤੋ ਕੁਦਰਤ ਨੇ ਨਿਕਾਸ ਦੇ ਸਾਧਨ ਬਣਾਏ ਨੇ। ਸੂਖਸ਼ਮ ਸਰੀਰ ਦਾ ਇਹ ਸਿਲਸਿਲਾ ਨਹੀਂ ਹੈ, ਲੇਕਿਨ ਇਸ ਵਾਸ਼ਨਾ ਨੂੰ, ਇਸ ਕਾਮ ਨੂੰ ਸੂਖਸ਼ਮ ਸਰੀਰ ਆਪਣੀ ਲੋੜ ਬਣਾ ਲੈਂਦਾ। ਤੋ ਫਿਰ ਕੀ ਆਉਂਦਾ? ਇਹ ਤਨ ਨੂੰ ਭ੍ਰਸ਼ਟ ਕਰਨ ਦੇ ਸਫਲ ਹੋ ਜਾਂਦਾ ਸੂਖਸ਼ਮ ਸਰੀਰ, ਮਨ। ਇਸ ਵਾਸਤੇ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਇੰਝ ਕਹਿੰਦੇ ਨੇ, 90% ਰੋਗ ਸੂਖਸ਼ਮ ਸਰੀਰ ਦੇ ਨੇ, ਮਾਨਸਿਕ ਨੇ, ਸਰੀਰਕ ਨਹੀਂ ਨੇ, ਨਹੀਂ ਨੇ। ਰੋਗ ਕਿਸੇ ਹੋਰ ਜਗ੍ਹਾ ਤੇ, ਉਸਦੀ ਬੁਨਿਆਦ ਕਿਸੇ ਹੋਰ ਜਗ੍ਹਾ ਹੈ, इलाज किसी और जगह किया जा रहा है। आज तक इस संबंध च बड़े तजर्बे हुए, पहले आयुर्वेद आचार्य आए, फिर यूनानी इलाज आया, फिर एलोपैथी आई, होम्योपैथी आई, आजकल नेचुरपैथी का बड़ा जोर, भावे कुछ भी होवे रोगी तो उतने ही उतने, जो जो दीसे सो सो रोगी, नवे तो नवे हॉस्पिटल बनते जाते ने, नवे तो नवे मरीज पैदा हो रहे, वड़े वड़े हस्पताल भरते जा रहे ना, रोगियों नाल भरते जा रहे, बनते जा रहे, रोग तो नहीं मिटिया। जिसका रोग जरा सीमा तो अगे चला जाता है उन्हों फिर हॉस्पिटल दाखिल करना पैंदा है, जिदा रोग अजे सीमा दे जो चलता फिरदा पे असी उसनू तंदुरुस्त कहिंदे आ, नहीं है तंदुरुस्त, ये भी मैं कर दिया, किधरे तंदुरुस्त ना समझ लेना। जो जो दीस है सो सो रोगी, रोग रहत मेरा सतगुरु जोगी, स्वस्थ नहीं है ये, तंदुरुस्त नहीं है। जिते तक इसका मन स्वस्थ नहीं होया, तो पता है स्वस्थ के अखरी अर्थ की ने, संस्कृत का शब्द है, ये अर्थ से सेहत कर लेंगे, तंदुरुस्ती कर लेंगे ने, लेकिन संस्कृत का यह स्वस्थ शब्द बड़ी अपने विच गहराई रखता है। स्वय स्थिति अपने विच टिक गया है, हुण मन अपने विच आनंदित हो गया, टिक गया, परमात्मा दी अंश है भाव, परमात्मा टिक गया, अपने घर टिक गया, उन्हों कहिंदे ने स्वस्थ। जो स्वय स्थित हो गया, स्वयं विच स्थित हो गया, वो फिर हो सकता है शायद तन दे तल ते भी नवा नरोवा हो गए। जिन्हां नूं तुसीं तन दे तल ते तंदुरुस्त देखदे हो, नहीं ने दिखाई दे रहे ने, रोग अजे जरा सीमा च है, ये भी महसूस कर दें, अजे जरा सीमा तो अगे नहीं गया। अनेकां प्रकार दे रोगां नाल देहुरी भरी हुई है, लेकिन इहदियां जड़ां सूक्ष्म शरीर दे च ने, मन दे च ने। अस्थूल शरीर दे चों रोग निकलन आयुर्वेद आचार्य अगे आए, होम्योपैथी आई, यूनानी इलाज आया, एलोपैथी है, और बड़े यतन ने, लेकिन गुस्ताखी माफ, मनुख दा मन किवें स्वस्थ होवे, स्वय स्थित अपने विच टिके, इहदे कोई मनुख उद्यम भी नहीं करता, यतन भी नहीं करता, समा भी नहीं कढ़दा, इहदी लोड़ भी नहीं समझदा। तो होंदा की पे, रोज रोज मनुख दा मनमई कोश, विज्ञानमई कोश रोगी होंदा जा रहा है। इन्हों विज्ञानमई कोश क्यों कह, इहदे च शक्तियां बड़िया ने, इहदे च बड़ा कुछ है, बशर्ते इसनों सुचेत करिए, तन दी संगत करदिया करदिया, क्योंकि तन जड़ है तो सूक्ष्म शरीर भी अचेत हो गया, जैसी संगत वैसी रंगत, संगत दा असर है। ये पंजे दे पंजे तत् जड़ ने, जड़ दी संगत करदिया करदिया सूक्ष्म शरीर भी जड़ हो गया, भाव अचेत हो गया, सौ गया। तो मैं कई दफा अर्ज कीती है, वाहेगुरु वाहेगुरु दा जप, वाहेगुरु नूं सुनाण वास्ते नहीं, इस सुत्ती हुई चेतना नूं जगाण वास्ते, इस सुत्ते हुए मन नूं जगाण वास्ते। सिमर सिमर गुर सत गुर अपना, सोया मन जागाई। ये कितना जपिए, बारंग बार बार प्रभ जपिए, जपी जा जपी जा, उतने चिर तक जपी जा जितने चिर तक मन पूरा जागदा नहीं। पूर्ण तौर ते जागया होया मनुख सूक्ष्म तल ते, महाराज कहिंदे ने, इस ग्रह में कोई जागृत रहे, इस ग्रह में कोई जागृत रहे, सावत वस्तु ओ अपनी लवे, सावत वस्तु की परमात्मा परम रस परमानंद। ये किसनो प्राप्त होंदा है? जेदा मन पूरन तौर ते जाग गया। कहिंदे ने एक भाग ही जागे, मन दे नौ भाग सुते पे ने, तो उस एक भाग नू थोड़ा जिहा पदार्थां दा बोध है, थोड़ा जिहा संसार दा बोध है, बाकी कुछ भी नहीं, कुछ भी नहीं। इस वसी गुरबाणी एक होर शब्द वर्दी है, जागत सोया जन्म गवाया। ये जागदा दिखाई दे रहा है जबकि टोटली सुता पे है, कोई परमात्मा का पता नहीं, कोई परम रस का पता नहीं, कोई समाधि का ज्ञान नहीं, कोई प्रेम का पता नहीं, कोई उस महान चानण का पता नहीं। जागत दिखाई दे रहा है, जागदा सोया इति सूक्ष्म शरीर के तल ते सोया होया, सुता हुआ। जागत सोया जन्म गवाया। वाहिगुरु वाहिगुरु दे जप नाल जद कोई सूक्ष्म शरीर नो अद तो वद जगा लैंदा है, ऐसे मनुख नु कोई गैबी शक्तियां मिल जांदियां ने, जिन्हों रिदियां सिदियां भी कह देंदे। ऐसा मनुख उस सूक्ष्म शरीर नु अपने शरीर दे चों कढ भी सकदा है, किधरे ले जा भी सकदा है, फिर वापस ले आ सकदा है। तुसी आखोगे मैं की आखदा पिया, साडे गुरमत दे च भी ऐसा हुंदा रहा, बाबा राम राय करदे रहे। हर दूजे तीजे महीने वो ऐसा कर लेंदे सन, फिर वापस आ जांदे सन। एक दफा अपनी पत्नी नूं कहा, मैं एक हफ्ते बाद आना है, मेरे इस देही का ख्याल रखें, मेरे शरीर का ख्याल रखें, क्योंकि कुछ मसंद मेरे दुश्मन ने ते मैनु मुर्दा जान के किधरे होर अनर्थ ना कर बैठन। पत्नी ने कहा, मैं दसांगी नहीं किसे नु, लेकिन मसंदा नु पता चल गया। तीसरे दिन उते अर्थी सजा के ले आए, बई राम राय गुजर गए ने, खत्म हो गए, अपना ले जाना है, चिता जलानी है। हुण ये मसंद बहुते सन भ्रष्ट हो गए सन, इन्हां दी गलत वरतों राम राय करदे रहे तो मसंद अज राम राय दी गलत वरतों करन लग पै, इस तरह ही होंदा है। चिता ते लिटा दिता है शरीर, मरिया होया शरीर ते आकड़ जांदा है, पर तीन दिन का नहीं आकड़िया होया सी, मुरदा नहीं सी, पर लिटा दिता है, कफन पा के ले चले। रुदन करती रह गई बाबा राम राय दी पत्नी, शोर शराबा पांदी रह गई। तुसी जिंदा मनुख रह जा रहे हो शमशान घाट देच, पर नहीं मन्ने मसन, चिता ते रख दिता है, अग भी ला दिती है, अद्धा शरीर जल गया। गुरु प्रताप सूरज दी कथा जो सारे इतिहासक स्थानां दे छौंदी है, अद्धा शरीर जब जल गया तो बाबा राम राय वापस आए, सूक्ष्म शरीर आया। पर हुण देही अद्धी तो ज्यादा जल चुकी सी, सूक्ष्म शरीर लई प्रवेश करन दा साधन खत्म हो चुका सी। फिर भी प्रवेश करके इस अधे जले शरीर दे चों भी आवाज बुलंद होई, ऐ मसंदो तुसी मैनू जिंदा साड़े है, गुरु थानू जिंदा जलाएगा। इन्हां नू देहरादून दे धन गुरु गोबिंद सिंह जी महाराज ने महान जालम ते दुष्ट जान के जिंदा जला दिता। इतिहास है। राम राय अक्सर ऐसा कर लेंदे सन, शायद अपने शंकराचार्य का नाम सुनिया होवे वह भी कर लेंदा सी, इस तरह वह भी कर लेंदा सी। मंडन मिश्र जो मांडला दे च रहिंदे सन, उन्हां दे नां करके शहर का नाम मांडला है, मध्य भारत का एक वड्डा शहर है ਮੰਨ ਲਾ। ਇੱਥੇ ਮੰਡਨ ਮਿਸ਼ਰ ਰਹਿੰਦੇ ਸਨ, ਬੜੇ ਉੱਚ ਕੋਟੀ ਦੇ ਵਿਦਵਾਨ, ਤੇ ਸ਼ੰਕਰਾਚਾਰੀਆ ਦਾ ਜ਼ਮਾਨਾ ਸੀ ਤੇ ਉਹਨਾਂ ਦਿਨਾਂ ਵਿੱਚ ਵਿਚਾਰ ਵਟਾਂਦਰੇ ਦਾ ਇੱਕ ਢੰਗ ਆਉਂਦਾ ਸੀ, ਜਗ੍ਹਾ ਜਗ੍ਹਾ ਵਿਚਾਰ ਵਟਾਂਦਰਾ ਕਰਨਾ, ਜਿਹੜਾ ਵਿਚਾਰ ਵਿੱਚ ਹਾਰ ਜਾਏ ਉਹਦੇ ਕੋਲ ਸਾਰੇ ਗ੍ਰੰਥ ਲੈ ਲੈਣੇ ਇੱਧਰ ਦੇ, ਹੁਣ ਇਹ ਗ੍ਰੰਥ ਪੜ੍ਹਨ ਦਾ ਤੇਰਾ ਹੱਕ ਨਹੀਂ ਹੈ। ਮੰਡਨ ਮਿਸ਼ਰ ਇਹ ਸ਼ੰਕਰਾਚਾਰੀਆ ਕੋਲ ਹਾਰ ਗਏ, ਜਦਕਿ ਸ਼ੰਕਰਾਚਾਰੀਆ ਨੂੰ ਜਗਤ ਗੁਰੂ ਵੀ ਕਹਿੰਦੇ ਸਨ। ਜਗਤ ਗੁਰੂ ਸ਼ੰਕਰਾਚਾਰੀਆ, ਚਾਰ ਮੱਠ ਇਸਨੇ ਬਣਾਏ ਔਰ ਇਸ ਢੰਗ ਨਾਲ ਪ੍ਰਚਾਰ ਕੀਤਾ, ਥੋੜ੍ਹੀ ਜਿਹਾ ਨਾਲ ਹਿੰਸਾ ਜੁੜ ਗਈ, ਬੌਧ ਧਰਮ ਦੇ ਪੈਰ ਹਿੰਦੁਸਤਾਨ ਵਿੱਚੋਂ ਉਖੜ ਗਏ। ਸ਼ੰਕਰਾਚਾਰੀਆ ਕਰਕੇ ਬੌਧ ਧਰਮ ਹਿੰਦੁਸਤਾਨ ਤੋਂ ਨਿਕਲਿਆ, ਬਹੁਤ ਸਾਰੇ ਤੇ ਮਾਰ ਦਿੱਤੇ ਗਏ, ਜ਼ਿੰਦਾ ਜਲਾ ਦਿੱਤੇ ਗਏ, ਕਤਲ ਕੀਤੇ ਗਏ, ਪਰ ਕੁਛ ਭਿਕਸ਼ੂ ਨੱਸ ਗਏ ਤਿੱਬਤ, ਬਰਮਾ, ਲੰਕਾ, ਕੁਝ ਹੋਰ ਚੋਟੀ ਦੇ ਹੋਰ ਵੀ ਅੱਗੇ ਚਲੇ ਗਏ, ਚਾਈਨਾ, ਜਾਪਾਨ, ਸਾਰਾ ਏਸ਼ੀਆ ਜਿਹੜਾ ਅੱਜ ਬੁੱਧਿਸਟ ਹੈ, ਬਾਅਦ ਵਿੱਚ ਰਸ਼ੀਆ, ਅਫਗਾਨਿਸਤਾਨ ਵੀ ਇਸ ਦੀ ਲਪੇਟ 'ਚ ਆਇਆ, ਬੋਧੀ ਸਨ। ਇੱਥੇ ਪਿੱਛੇ ਤਾਲਿਬਾਨਾਂ ਨੇ ਬੋਧੀਆਂ ਦੇ ਵੱਡੇ ਵੱਡੇ ਮੰਦਿਰ ਗਿਰਾਏ ਨੇ। ਬਹੁਤ ਧਰਮ ਸਾਰੇ ਭਾਰਤ ਦੇ ਛਾਇਆ ਹੋਇਆ ਸੀ ਸ਼ੰਕਰਾਚਾਰੀਆ ਦੇ ਅਤਵੈਤਵਾਦ ਦੇ ਪ੍ਰਚਾਰ ਨਾਲ, ਔਰ ਇਸ ਦੇ ਨਾਲ ਹਿੰਸਾ ਜੁੜ ਗਈ, ਸੂਰਜਵੰਸ਼ੀ ਰਾਜਿਆਂ ਨੇ ਹਿੰਸਾ ਸ਼ੁਰੂ ਕਰ ਦਿੱਤੀ, ਤੋ ਪੈਰ ਉਖੜ ਗਏ। ਮਹਾਤਮਾ ਬੁੱਧ ਨੇ ਭਿਕਸ਼ੂ ਤਿਆਰ ਕੀਤੇ ਸਨ, ਲੜਾਕ ਤੇ ਹੈ ਨਹੀਂ ਸਨ, ਤੋ ਪੈਰ ਉਖੜ ਗਏ। ਸ਼ੰਕਰਾਚਾਰੀਆ ਨੇ ਮੰਡਨ ਮਿਸਰ ਨੂੰ ਅਦਵੈਤਵਾਦ ਦੀ ਵਿਚਾਰ ਵਿੱਚ ਹਰਾ ਦਿੱਤਾ ਔਰ ਆਖਿਆ, ਮੰਡਨ ਜੀ ਹੁਣ ਜਿਤਨੇ ਗ੍ਰੰਥ ਨੇ ਮੇਰੇ ਹਵਾਲੇ ਕਰੋ ਔਰ ਮੇਰੀ ਕਦਮਾਂ ਤੇ ਝੁੱਕ ਕੇ ਹਾਰ ਤਸਲੀਮ ਕਰੋ। ਬੜੀ ਭੀੜ ਵਿੱਚ ਇਹ ਵਿਚਾਰ ਵਟਾਂਦਰਾ ਹੋਇਆ ਸੀ। ਮੰਡਨ ਮਿਸ਼ਰ ਜਦ ਕਬੂਲ ਕਰਨ ਲਈ ਖੜਾ ਹੋਇਆ ਹਾਰ, ਇਹਦੀ ਪਤਨੀ ਅੱਗੇ ਆ ਗਈ। ਉਹ ਸ਼ੰਕਰਾਚਾਰੀਆ ਨੂੰ ਕਹਿੰਦੀ ਹੈ, ਮੈਂ ਕੁਝ ਬਹੁਤ ਇੱਕ ਜ਼ਰੂਰੀ ਜਿਹਾ ਵਿਚਾਰ ਵੀ ਇਸ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ, ਉਹਨੂੰ ਵੀ ਧਿਆਨਪੂਰਵਕ ਸਰਵਣ ਕਰ ਲੈਣਾ। ਮੰਡਨ ਮਿਸ਼ਰ ਦੀ ਪਤਨੀ ਅੱਗੇ ਆ ਗਈ, ਕਹਿਣ ਲੱਗੀ ਸ਼ੰਕਰਾਚਾਰੀਆ ਨੂੰ, ਇਹ ਜਗਤ ਗੁਰੂ ਇੱਕ ਗੱਲ ਸੁਣੋ, ਗ੍ਰਸਤੀ ਪੂਰਨ ਹੁੰਦਾ ਹੈ ਪਤਨੀ ਨਾਲ, ਤੁਸੀਂ ਮੰਡਨ ਮਿਸ਼ਰ ਨੂੰ ਹਰਾਇਆ, ਅਰਧ ਸਰੀਰ ਨੂੰ ਹਰਾਇਆ, ਪੂਰੇ ਨੂੰ ਨਹੀਂ, ਮੈਂ ਮੌਜੂਦ ਹਾਂ, ਮੈਨੂੰ ਹਰਾਓ ਤਾਂ ਮੰਡਨ ਮਿਸ਼ਰ ਦੀ ਹਾਰ ਹੋਵੇਗੀ, ਵਰਨਾ ਨਹੀਂ। ਇਸ ਤਰ੍ਹਾਂ ਤੁਸੀਂ ਆਪਣੀ ਜਿੱਤ ਦਾ ਨਾਰਾ ਨਹੀਂ ਲਾ ਸਕਦੇ, ਇਸ ਤਰ੍ਹਾਂ ਮੰਡਨ ਮਿਸ਼ਰ ਤੁਹਾਨੂੰ ਗ੍ਰੰਥ ਨਹੀਂ ਪੇਸ਼ ਕਰੇਗਾ, ਉਹ ਤੁਹਾਡੇ ਕਦਮਾਂ ਤੇ ਝੁੱਕ ਕੇ ਹਾਰ ਨਹੀਂ ਤਸਲੀਮ ਕਰੇਗਾ, ਤੁਸੀਂ ਮੈਨੂੰ ਹਰਾਓ। ਸ਼ੰਕਰਾਚਾਰੀਆ ਕਹਿਣ ਲੱਗੇ, ਠੀਕ ਹੈ, ਵਿਚਾਰ ਦਾ ਵਿਸ਼ਾ ਪਹਿਲੇ ਤੂੰ ਰੱਖਣਾ ਹੈ ਕਿ ਮੈਂ ਰੱਖਾਂ? ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਹੁਣ ਮੈਂ ਰੱਖਾਂਗੀ। ਪਹਿਲੇ ਉਹਨੇ ਕਾਮਸੂਤਰ ਅੱਗੋਂ ਰੱਖ ਦਿੱਤਾ। ਸ਼ਾਇਦ ਆਪ ਨੂੰ ਪਤਾ ਹੋਵੇ, ਰਿਸ਼ੀ ਵਾਤਸਾਇਨ ਹੋਏ ਨੇ ਜਿਨ੍ਹਾਂ ਨੇ ਸਿਰਫ ਕਾਮ ਦੇ ਉੱਤੇ ਗ੍ਰੰਥ ਲਿਖਿਆ, ਉਹਨੂੰ ਕਾਮਸੂਤਰ ਕਹਿੰਦੇ ਨੇ। ਉਸ ਵਕਤ ਦੇ ਬੜੇ ਬੜੇ ਆਚਾਰੀਆ, ਸੰਤ ਮਹੰਤ, ਜਦ ਮਨ ਰਿਸ਼ੀ ਵਾਤਸਾਇਨ ਨੂੰ, ਕਿਉਂਕਿ ਰਿਸ਼ੀ ਸੀ, ਬੜਾ ਅਭਿਆਸੀ, ਸਮਾਧੀ ਲੀਨ, ਉਹਨੂੰ ਆਖਿਆ ਗਿਆ, ਇਹ ਤੂੰ ਕਿਸ ਵਿਸ਼ੇ ਤੇ ਲਿਖ ਰਿਹਾ? ਉਹਨੇ ਬੜੀ ਪ੍ਰਬਲ ਦਲੀਲ ਦਿੱਤੀ, ਲੋਭ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਤੇ ਲੋਭ ਕਰ ਕਰਕੇ ਜੋ ਲੋਕ ਭ੍ਰਸ਼ਟ ਹੋਏ ਨੇ ਉਹ ਵੀ ਬੋਲਿਆ ਜਾ ਸਕਦਾ, ਹੰਕਾਰ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਔਰ ਹੰਕਾਰ ਜਿਹਨਾਂ ਨੂੰ ਹਿੰਸਕ ਬਣਾ ਦਿੰਦਾ ਤੇ ਮਹਾਨ ਜ਼ਾਲਮ ਬਣਾ ਦਿੰਦਾ ਤੇ ਅਨਰਥ ਕਰਦੇ ਨੇ, ਇਸ ਤੇ ਵੀ ਬੋਲਿਆ ਜਾ ਸਕਦਾ, ਕ੍ਰੋਧ ਤੇ ਵੀ ਬੋਲਿਆ ਜਾ ਸਕਦਾ, ਮੋਹ ਤੇ ਵੀ ਬੋਲਿਆ ਜਾ ਸਕਦਾ, ਪਰ ਕਾਮ ਜਿਹੜਾ ਇਸਤਰੀ ਨੂੰ ਗਨਕਾ ਬਣਾ ਦਿੰਦਾ ਹੈ ਤੇ ਪੁਰਸ਼ ਨੂੰ ਬਲਾਤਕਾਰ ਹੀ ਬਣਾ ਦਿੰਦਾ, ਅਗਰ ਸੀਮਾ ਤੋਂ ਅੱਗੇ ਹੋ ਜਾਏ ਕਿਉਂ ਨਹੀਂ ਬੋਲਿਆ ਜਾ ਸਕਦਾ, ਕਿਉਂ ਨਹੀਂ ਲਿਖਿਆ ਜਾ ਸਕਦਾ? ਰਿਸ਼ੀ ਵਾਤਸਾਇਨ, ਜਾਂ ਤੇ ਕਹੋ ਹਰ ਇੱਕ ਦਾ ਕਾਮ ਸੀਮਾ ਚ ਹੈ, ਕੋਈ ਭ੍ਰਸ਼ਟ ਨਹੀਂ ਆਉਂਦਾ, ਕੋਈ ਪੁਰਸ਼ ਬਲਾਤਕਾਰ ਹੀ ਨਹੀਂ, ਕੋਈ ਇਸਤਰੀ ਗਨਕਾ ਨਹੀਂ। ਗੁਸਤਾਖੀ ਮਾਫ, ਸਾਰੀ ਦੁਨੀਆਂ ਦੇ ਧਨ ਖਤਰੇ ਚ ਹੈ, ਜਾਨ ਖਤਰੇ ਚ ਹੈ, ਇਸਤਰੀ ਦੀ ਅਸਮਤ ਇੱਜ਼ਤ ਆਬਰੂ ਖਤਰੇ ਚ ਹੈ ਸਾਰੀ ਦੁਨੀਆਂ ਚ। ਕਿਉਂ? ਜਿਨ੍ਹਾਂ ਦਾ ਅਹੰਕਾਰ ਸੀਮਾ ਤੋਂ ਵੱਧ ਗਿਆ ਉਹ ਕਿਸੇ ਦੇ ਲਈ ਵੀ ਜਾਨ ਦਾ ਖਤਰਾ ਬਣ ਸਕਦੇ ਨੇ। ਜਿਨ੍ਹਾਂ ਦਾ ਲੋਭ ਸੀਮਾ ਤੋਂ ਅਗਾਂਹ ਵੱਧ ਗਿਆ ਉਹ ਕਿਸੇ ਦੀ ਧਨ ਸੰਪਦਾ ਲਈ ਖਤਰਾ ਬਣ ਸਕਦੇ ਨੇ। ਕਿਸੇ ਦਾ ਕਾਮ ਸੀਮਾ ਤੋਂ ਅੱਗੇ ਚਲਾ ਗਿਆ ਉਹ ਕਿਸੇ ਦੀ ਵੀ ਇੱਜ਼ਤ ਆਬਰੂ ਅਸਮਤ ਲਈ ਖਤਰਾ ਬਣ ਸਕਦੇ ਨੇ। ਤੁਸੀਂ ਇੱਕ ਸ਼ਹਿਰ ਦਾ ਵੀ ਨਾਂ ਨਹੀਂ ਲੈ ਸਕਦੇ, ਇਹ ਤਿੰਨ ਖਤਰੇ ਸ਼ਹਿਰ ਦੇ ਚ ਨਹੀਂ ਨੇ, ਹਰ ਜਗ੍ਹਾ ਨੇ, ਹਰ ਜਗ੍ਹਾ ਨੇ। ਵਾਤਸਾਇਨ ਕਹਿੰਦੇ ਨੇ, ਮੈਂ ਇਸ ਵਿਸ਼ੇ ਤੇ ਬੋਲਾਂਗਾ, ਇਸ ਵਾਸਤੇ ਬੋਲਾਂਗਾ ਕਿ ਗਨਕਾਪਣ ਜੋ ਇਸਤਰੀ ਦੇ ਤਲ ਤੇ ਪੈਦਾ ਹੁੰਦਾ ਖਤਮ ਹੋਵੇ, ਬਲਾਤਕਾਰੀ ਤਲ ਜੋ ਪੁਰਸ਼ ਦੇ ਤਲ ਤੇ ਆਉਂਦਾ ਖਤਮ ਹੋਵੇ। ਸਾਰੀ ਦੁਨੀਆਂ ਵਿੱਚ ਵੱਖ ਵੱਖ ਸਾਜ਼ੋ ਸਮਾਨ ਦੇ ਬਾਜ਼ਾਰ ਨੇ, ਸਬਜ਼ੀ ਮੰਡੀ ਹੈ, ਲੋਹਾ ਮੰਡੀ ਹੈ, ਕਲੌਥ ਮਾਰਕੀਟ ਆਉਂਦੀ ਹੈ, ਸਾਰੀ ਦੁਨੀਆਂ 'ਚ ਇਸਤਰੀਆਂ ਦੇ ਬਾਜ਼ਾਰ ਵੀ ਨੇ ਜਿੱਥੇ ਇਸਤਰੀ ਦੀ ਅਸਮਤ ਵਿਕਦੀ ਆ, ਇੱਜ਼ਤ ਵਿਕਦੀ ਹੈ ਸਾਰੀ ਦੁਨੀਆਂ 'ਚ। ਇੱਥੇ ਮਨੁੱਖ ਹੈ, ਇਨਸਾਨ ਹੈ, ਪੁਰਸ਼ ਦਾ ਬਲਾਤਕਾਰ ਹੀ ਹੋਣਾ, ਇਸ ਤਰ੍ਹਾਂ ਦਾ ਇਸਤਰੀ ਦਾ ਗਨਕਾ ਹੋ ਜਾਣਾ, ਇਹ ਦੋਹਾਂ ਦੇ ਤਾਲਮੇਲ ਤੋਂ ਇਸ ਤਰ੍ਹਾਂ ਦਾ ਹੋਇਆ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ, ਦਸਮ ਗ੍ਰੰਥ ਵਿੱਚ ਇੱਕ ਭਾਗ ਸਤਿਗੁਰ ਨੇ ਇਸ ਤੇ ਲਿਖਿਆ, ਗੁਰੂ ਗੋਬਿੰਦ ਸਿੰਘ ਨੇ, ਜਿਸ ਦੇ ਉੱਤੇ ਬੜਾ ਰੌਲਾ ਪਾਇਆ ਕਈਆਂ ਨੇ। ਗੁਰੂ ਗੋਬਿੰਦ ਸਿੰਘ ਐਸਾ ਨਹੀਂ ਲਿਖ ਸਕਦੇ। ਮੈਂ ਉਹਨਾਂ ਨੂੰ ਜਵਾਬ ਦਿੱਤਾ, ਹਿੰਦੂ ਜਗਤ ਵਿੱਚ ਇੱਕ ਰਿਸ਼ੀ ਲਿਖਦਾ ਹੈ ਉਹਨੂੰ ਤੇ ਉਹ ਰਿਸ਼ੀ ਕਹਿੰਦੇ ਨੇ, ਸੰਤ ਕਹਿੰਦੇ ਨੇ, ਤੇ ਦਸਮ ਗ੍ਰੰਥ ਦੇ ਬੋਲ ਪੜ੍ਹ ਕੇ ਤੁਹਾਡੀਆਂ ਉਂਗਲੀਆਂ ਉੱਡ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਤੇ। ਇਸ ਦਲੀਲ ਦਾ ਕੋਈ ਜਵਾਬ ਨਹੀਂ ਸੀ। ਵਿਵਾਦ ਚੱਲਦਾ ਪਿਆ ਔਰ ਜਿਨ੍ਹਾਂ ਜਿਨ੍ਹਾਂ ਨੇ ਲਿਖਿਆ ਹੈ ਕਰੀਬਨ ਕਰੀਬਨ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦਿੱਤੇ ਗਏ। ਮੈਂ ਫਿਰ ਅਰਜ਼ ਕਰਾਂ, ਜੇ ਮੋਹ ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ, ਮੋਹ ਮਨੁੱਖ ਨੂੰ ਭ੍ਰਸ਼ਟ ਕਰ ਦਿੰਦਾ ਹੈ। ਮੋਹ ਤੋਂ ਮੁਰਾਦ ਮੇਰਾ, ਇਹ ਸਿਰਫ ਮੇਰਾ ਹੈ, ਇਸ ਵਾਸਤੇ ਮੈਨੂੰ ਚੰਗਾ ਲੱਗਦਾ ਹੈ, ਮੈਨੂੰ ਆਪਣਾ ਕਰੂਪ ਬੱਚਾ ਵੀ ਚੰਗਾ ਲੱਗਦਾ, ਪੜੋਸੀ ਦਾ ਸੁੰਦਰ ਵੀ ਨਹੀਂ ਚੰਗਾ ਲੱਗਦਾ, ਕਿਉਂਕਿ ਜੋ ਮੇਰਾ ਹੈ ਉਸ ਨਾਲ ਮੋਹ ਹੈ, ਜੋ ਪੜੋਸੀ ਦਾ ਉਹਦੇ ਨਾਲ ਮੇਰਾ ਮੋਹ ਨਹੀਂ। ਮੈਨੂੰ ਆਪਣਾ ਔਗਣਹਾਰਾ ਬੱਚਾ ਵੀ ਚੰਗਾ ਲੱਗਦਾ ਕਿਉਂਕਿ ਮੋਹ ਹੈ, ਪੜੋਸੀ ਦਾ ਗੁਣਵਾਨ ਬੱਚਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਮੋਹ ਮੇਰਾ, ਉਹ ਮੇਰਾ ਹੈ ਹੀ ਨਹੀਂ। ਇਹ ਮੋਹ ਵੀ ਬੜਾ ਭ੍ਰਸ਼ਟ ਕਰਦਾ ਹੈ। ਮੇਰਾ ਜੋ ਮੇਰਾ ਹੈ ਇਹ ਉਸ ਨਾਲ ਇਨਸਾਫ ਕਰਦਾ ਹੈ, ਜੋ ਮੇਰਾ ਨਹੀਂ ਹੈ ਉਸ ਨਾਲ ਬੇਇਨਸਾਫੀ ਕਰਦਾ ਹੈ, ਉਸ ਨਾਲ ਇਨਸਾਫ ਨਹੀਂ ਕਰਦਾ। ਇਸ ਵਾਸਤੇ ਮੋਹ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਹੰਕਾਰ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਲੋਭ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਕਾਮ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਔਰ ਕ੍ਰੋਧ ਵੀ ਇਤਨਾ ਕਠੋਰ ਮਨੁੱਖ ਨੂੰ ਬਣਾ ਦਿੰਦਾ ਹੈ, ਬੜੇ ਬੜੇ ਅਨਰਥ ਕਰਵਾ ਦਿੰਦਾ। ਮੰਡਨ ਮਿਸ਼ਰ ਦੀ ਪਤਨੀ ਨੇ ਕਾਮ ਸੂਤਰ ਦੀ ਚਰਤਾ ਛੇੜੀ ਔਰ ਕਹਿ ਦਿੱਤਾ ਸ਼ੰਕਰਾਚਾਰੀਆ ਨੂੰ, ਜਾਂ ਤੇ ਕਹੋ ਚਾਰ ਹੀ ਵਿਸ਼ੇ ਨੇ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਪੰਜਵਾਂ ਹੈ ਹੀ ਨਹੀਂ, ਤੇ ਜੇ ਪੰਜਵਾਂ ਹੈ ਤੇ ਮੈਂ ਇਹਦੇ ਨਾਲ ਇਹਦੀ ਤੁਹਾਡੇ ਨਾਲ ਚਰਚਾ ਕਰਨੀ ਹੈ। ਉਹ ਵਿਚਾਰਾ ਬਾਲ ਬ੍ਰਹਮਚਾਰੀ ਸ਼ੰਕਰਾਚਾਰੀ, ਕਾਮ ਦੀਆਂ ਬਾਰੀਕੀਆਂ ਦਾ ਉਸਨੂੰ ਬੋਧ ਨਹੀਂ ਸੀ, ਕਾਮ ਅਸੀਮ ਹੋ ਸਕੇ ਅਭਿਆਸ ਕਰ ਕਰਕੇ ਉਹ ਸਾਰੀ ਬਿਰਤੀ ਨੂੰ ਰਾਮ ਦਾ ਰਸ ਬਣਾ ਚੁੱਕਿਆ ਸੀ, ਸਮਾਧੀ ਲੀਨ ਸੀ ਪੁਰਸ਼। ਕਾਮ ਸੀਮਾ ਤੋਂ ਵੱਧ ਹੋਵੇ ਇਹ ਉਸਦੀ ਜ਼ਿੰਦਗੀ ਚ ਹੋ ਨਹੀਂ ਸਕਦਾ ਸੀ, और काम दा रूप बदल गया से, काम राम दे च बदल गया, काम रस राम रस बन गया, नाम रस बन गया। ये भी किसी वक्त मैं थोड़े सामने खोलांगा। तो इसनु कोई अनुभव नहीं सी। तो मंडन मिश्र दी पत्नी कहन लगी, या ते हार कबूल करो, अपने ग्रंथ मेरे हवाले करो, या जिहड़े सूत्र मैं रखे ने दा खुलासा करो, जवाब दो। पता है शंकराचार्य ने हाथ जोड़ के आखे, मैनु घट तो घट 4 महीने की मोहलत दे दे, 4 महीने बाद फिर चर्चा करांगे। तू मंडन मिश्र की पत्नी है, एक महान विद्वान दी, इतना मौका मैनु दे। एक स्त्री दे अगों वक्त दा ओ पुरुष जिदे नाल लकब जुड़े है जगत गुरु शंकराचार्य, ओ पुरुष जिसने बौद्ध धर्म दे पैर हिंदुस्तान दे चुखाड़ के रख दिते, ओ पुरुष जो महान विद्वान सी जिसने 4 मठ बनाए ने, जिथों हिंदू धर्म बारे फैसला होंदा है। शायद आपनों पता होवे, जद इंदिरा गांधी जगन्नाथ पुरी दर्शन करने वास्ते गई, पुजारियां ने रोक दिता, तेरा पति फिरोज खान सी, इस मंदिर दे केवल जैन बौद्ध सिख ते हिंदू जा सकते, पुजारियां ने रोक दिता। ये पेपर सी, टीवी थे, बच्चे बच्चे दी जबान थे उस वक्त चढ़ी गल। इंदिरा कहन लगी, तुसी धर्म दे मुखी नहीं हो, 4 मठां तो पहले फैसला कराओ मैं जा सकती हाँ कि नहीं जा सकती। उन्हां 4 मठां दे जो बैठे हुए ने मुखी, उन्हां नूं शंकराचार्य कहा जाता है अज दे, क्योंकि शंकराचार्य की गद्दी ते बैठे ने, 4 मठ उन्होंने बनाए सन। जिवें तख्त अकाल तख्त धन गुरु हरगोबिंद साहब जी महाराज ने बनाया, उत्थों दे सिरमौर नूं अकाल तख्त का जथेदार कहिंदे ने, वह 4 जिहड़े मठ ने उन्हां दे मुखिया नूं अज भी जगत गुरु शंकराचार्य कहिंदे। आज भी चारा ने फैसला दे दिता, वैसे एक दा फैसला भी काबले कबूल होंदा है, चारा ने फैसला दे दिता नहीं जा सकती, खाली हाथ वापस आना पिया, शायद आपको पता हो मंदिर दे च नहीं जा सके। शंकराचार्य दा हुक्म, किंतु परंतु करन दी कोई गल ही नहीं, किसे हिंदू ने किंतु परंतु नहीं की थी। साढ़े ते अकाल पुर अकाल तख्त दे जथेदार नाल के लड़न नूं पै जांदे, सरेआम बेइज्जती करके रख देंदे। मैं तो देख के हैरान हो जाता, कम से कम धन गुरु हरगोबिंद साहब जी महाराज दा स्थान